ਗਰੀਬ ਨਵਾਜ਼ ਛੇਵੇਂ ਪਾਤਸ਼ਾਹ ਪੰਜ ਪਿਆਲੇ ਪੰਜ ਪੀਰ ਛਠਮ ਪੀਰ ਬੈਠਾ ਗੁਰ ਪਹਾਰੀ ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਧਾ ਬਹੁ ਪਰ ਉਪਕਾਰੀ। ਗਰੀਬ ਨਵਾਜ਼ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਆਪ ਜੀ ਬਹੁਤ ਹੀ ਅਦਬ ਨਾਲ ਸਤਿਕਾਰ ਨਾਲ ਸ਼ਰਧਾ ਨਾਲ ਸਰਵਣ ਕਰ ਰਹੇ। ਗਰੀਬ ਨਵਾਜ ਪਾਤਸ਼ਾਹ ਬਾਦਸ਼ਾਹ ਜਹਾਂਗੀਰ ਨੂੰ ਦਰਸ਼ਨ ਦੇਣ ਵਾਸਤੇ ਜਾ ਰਹੇ ਨੇ। ਦਿੱਲੀ ਦੀਆਂ ਬੇਅੰਤ ਸੰਗਤਾਂ ਨੇ ਆਣ ਕੇ ਸਤਿਗੁਰਾਂ ਦੇ ਦਰਸ਼ਨ ਦਾਰੇ ਪਰਸੇ ਹਨ। ਜਿਹਦੇ ਜਿਹਨੇ ਵੀ ਆ ਕੇ ਗੁਰਦੇਵ ਦੇ ਦਰਸ਼ਨ ਕੀਤੇ, ਦਰਸ਼ਨ ਕਰਦਿਆਂ ਤਿਨ੍ਹਾਂ ਦੀਆਂ ਕਾਮਨਾਵਾਂ ਦੀ ਪੂਰਤੀ ਹੋਈ। ਹਰ ਪਾਸੇ ਗੁਰਦੇਵ ਦੀ ਉਪਮਾ ਤੇ ਪਾਤਸ਼ਾਹ ਦੀ ਵਡਿਆਈ ਉਹ ਉਜਾਗਰ ਹੋ ਰਹੀ ਹੈ। ਵਜ਼ੀਰ ਖਾਨ ਮਹਾਰਾਜ ਜੀ ਦੇ ਚਰਨਾਂ ਚ ਆਇਆ, ਕਹਿਣ ਲੱਗਾ ਜੀ ਮੈਂ ਵੀ ਆਪ ਜੀ ਦਾ ਸੇਵਕ ਹਾਂ, ਸਭ ਸੰਗਤਾਂ ਨੂੰ ਆਪ ਜੀ ਕੜਾਹ ਪ੍ਰਸ਼ਾਦ ਬਖਸ਼ ਰਹੇ ਹੋ, ਮੈਨੂੰ ਵੀ ਬਖਸ਼ੋ। ਸਤਿਗੁਰਾਂ ਨੇ ਦੋ ਥਾਲ ਕੜਾਹ ਪ੍ਰਸ਼ਾਦ ਦੇ ਭਰ ਕੇ ਦਿੱਤੇ। ਆਖਿਆ ਇੱਕ ਵਜ਼ੀਰ ਖਾਨ ਤੈਂ ਆਪਣੇ ਪਾਸ ਘਰ ਲੈ ਜਾਈ ਤੇ ਦੂਜਾ ਬਾਦਸ਼ਾਹ ਤੱਕ ਪਹੁੰਚਦਾ ਕਰੀ। ਬਾਦਸ਼ਾਹ ਕੋਲ ਜਿਸ ਵੇਲੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਵਜ਼ੀਰ ਖਾਨ ਪਹੁੰਚਿਆ, ਇਸ਼ਨਾਨ ਕਰਕੇ ਬਾਦਸ਼ਾਹ ਨਿਕਲਿਆ ਸੀ। ਸਰਦੀਆਂ ਦੇ ਦਿਨ ਸਨ, ਭੁੱਖ ਲੱਗੀ ਹੋਈ ਸੀ। ਉਸੇ ਮੌਕੇ ਵਜ਼ੀਰ ਖਾਨ ਪਹੁੰਚਿਆ, ਜਦੋਂ ਕੜਾਹ ਪ੍ਰਸ਼ਾਦ ਛਕਿਆ ਬਾਦਸ਼ਾਹ ਨੇ ਆਨੰਦਿਤ ਹੋ ਗਿਆ। ਕਹਿਣ ਲੱਗਾ ਛੇਤੀ ਨਾਲ ਸਤਿਗੁਰਾਂ ਨੂੰ ਮੇਰੇ ਪਾਸ ਲੈ ਕੇ ਆਓ, ਮੈਂ ਉਹਨਾਂ ਦੇ ਦਰਸ਼ਨ ਕਰਾਂ। ਗਰੀਬ ਨਵਾਜ ਪਾਤਸ਼ਾਹ ਘੋੜੇ ਤੇ ਸਵਾਰ ਹੋਏ, ਪੰਜ ਸਿੱਖਾਂ ਨੂੰ ਨਾਲ ਲਿਆ, ਵਜ਼ੀਰ ਖਾਨ ਦੇ ਸਮੇਤ ਮਜਨੂੰ ਦੇ ਟਿੱਲੇ ਤੋਂ ਚੱਲ ਕੇ ਦਿੱਲੀ ਦੇ ਬਾਜ਼ਾਰ ਰਾਹੀਂ ਬਾਦਸ਼ਾਹ ਦੇ ਕਿਲੇ ਵੱਲ ਵੱਧ ਰਹੇ ਨੇ। ਸੰਗਤਾਂ ਰਸਤੇ ਚ ਦਰਸ਼ਨ ਕਰਦੀਆਂ, ਜਿਨ੍ਹਾਂ ਨੂੰ ਤਾਂ ਪਤਾ ਵੀ ਛੇਵੇਂ ਪਾਤਸ਼ਾਹ ਨੇ ਉਹ ਬਲਿਹਾਰ ਜਾ ਰਹੇ ਨੇ। ਜਿਹੜੇ ਆਮ ਲੋਕ ਨੇ ਦਿੱਲੀ ਦੇ, ਜਿਨ੍ਹਾਂ ਨੂੰ ਗੁਰਦੇਵ ਬਾਰੇ ਜਾਣਕਾਰੀ ਨਹੀਂ ਸੀ, ਇੱਕ ਦੂਜੇ ਨੂੰ ਪੁੱਛਦੇ ਨੇ ਕੌਣ ਨੇ, ਕਿਸੇ ਦੇਸ਼ ਦੇ ਬਾਦਸ਼ਾਹ ਨੇ, ਬੜਾ ਜਲਾਲ ਹੈ ਚਿਹਰੇ ਤੇ, ਕ੍ਰਾਂਤੀ ਹੈ, ਪ੍ਰਤਾਪ ਹੈ, ਬਦੋ ਬਦੀ ਸੀਸ ਝੁਕ ਜਾਂਦਾ ਹੈ, ਚਿਹਰੇ ਵੱਲ ਵੇਖਿਆ ਨਹੀਂ ਜਾਂਦਾ। ਇਉਂ ਗੱਲਾਂ ਹੋ ਰਹੀਆਂ ਹਨ। ਜਹਾਂਗੀਰ ਬਾਦਸ਼ਾਹ ਨਾਲ ਗੁਰਦੇਵ ਦੀ ਮਿਲਣੀ ਹੋਈ ਹੈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਦਾ ਧਿਆਨ ਹਿਰਦੇ ਚ ਧਾਰਦਿਆਂ ਗੁਰਦੇਵ ਦਾ ਪਵਿੱਤਰ ਇਤਿਹਾਸ ਸਰਵਣ ਕਰੀਏ। ਗੁਰੂ ਚਰਨਾਂ ਚ ਹਾਜ਼ਰੀ ਲਵਾਉਂਦਿਆਂ ਸਮੂਹ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਗੁਰੂ ਸਾਹਿਬ ਜੀ। ਚੌਪਈ ਕੌਣ ਦੇਸ਼ ਕੋ ਬਡਮਈ ਪਾਲਾ,
ਪੁੱਛਦੇ ਨੇ ਲੋਕ ਆਪਸ ਵਿਚ ਗੱਲਾਂ ਕਰਦੇ ਦਿੱਲੀ ਵਿਚ, ਇਹ ਕਿਸ ਦੇਸ਼ ਦੇ ਕੋਈ ਵੱਡੇ ਦੇਸ਼ ਦੇ ਵੱਡੇ ਬਾਦਸ਼ਾਹ ਹੋਣਗੇ। ਕਹਿੰਦੇ ਚਿਹਰੇ ਤੇ ਕ੍ਰਾਂਤੀ ਹੈ, ਬੜਾ ਸੋਹਣਾ ਪ੍ਰਤਾਪ ਹੈ, ਇਹ ਕਿਸੇ ਦੇਸ਼ ਦੇ ਬਾਦਸ਼ਾਹ ਜਾਪਦੇ ਹਨ।
ਜਾਂ ਬਸੇ ਤਿੰਨ ਭਾਗ ਵਿਸਾਲਾ,
ਜਿਹੜੇ ਦੇਸ਼ ਵਿਚ ਵਸਦੇ ਹੋਣਗੇ ਉਥੋਂ ਦੇ ਲੋਕਾਂ ਦੇ ਭਾਗ ਵੱਡੇ ਹੋਣਗੇ, ਉਹਨਾਂ ਦੇ ਕਰਮ ਬੜੇ ਚੰਗੇ ਹੋਣਗੇ ਜਿਨ੍ਹਾਂ ਨੂੰ ਇਹੋ ਜਿਹਾ ਬਾਦਸ਼ਾਹ ਪ੍ਰਾਪਤ ਹੋਇਆ ਹੋਵੇਗਾ।
ਪਹੁੰਚੇ ਜਹਾਂਗੀਰ ਕੇ ਤੀਰ,
ਸਤਿਗੁਰੂ ਜੀ ਬਾਦਸ਼ਾਹ ਜਹਾਂਗੀਰ ਜਿੱਥੇ ਕਿਲੇ ਚ ਨਿਵਾਸ ਰੱਖਦਾ ਸੀ, ਇਹਦਾ ਦੀਵਾਨ ਲੱਗਦਾ ਸੀ, ਉਹਦੇ ਵੱਲ ਜਾ ਰਹੇ ਹਨ।
ਸ੍ਰੀ ਹਰਗੋਬਿੰਦ ਬੀਰ ਸਧੀਰ,
ਧੰਨ ਗੁਰੂ ਹਰਗੋਬਿੰਦ ਸਾਹਿਬ ਜੋ ਮਹਾਨ ਵੀਰ ਯੋਧੇ ਨੇ, ਦੁਨੀਆਂ ਦੇ ਜਿਤਨੇ ਵੀਰ ਨੇ ਉਹਨਾਂ ਸਾਰਿਆਂ ਵੀਰਾਂ ਚੋਂ ਮਹਾਨ ਯੋਧੇ ਵੀਰ ਨੇ ਸਤਿਗੁਰੂ। ਧੀਰਜ ਨੂੰ ਧਾਰਨ ਕਰਨ ਵਾਲੇ ਮਹਾਨ ਸਤੀਰ ਜੀ ਹਨ।
ਕਿਉਂਕਿ ਤਖਤ ਸਮਾਨ ਵਿਛਾਈ,
ਬਾਦਸ਼ਾਹ ਦੀ ਕਚਹਿਰੀ ਚ ਪਹੁੰਚੇ ਨੇ। ਬਾਦਸ਼ਾਹ ਨੇ ਸਤਿਗੁਰਾਂ ਦਾ ਅਦਬ ਰੱਖਦਿਆਂ, ਵੀ ਗੁਰੂ ਨਾਨਕ ਸਾਹਿਬ ਦੀ ਗੱਦੀ ਦੇ ਮਾਲਕ ਨੇ, ਸਤਿਗੁਰੂ ਜੀ ਦਾ ਅਦਬ ਰੱਖਦਿਆਂ ਜਿਹੜੇ ਤਖਤ ਤੇ ਬਾਦਸ਼ਾਹ ਬੈਠਾ ਸੀ ਨਾ, ਉਸ ਤਖਤ ਦੇ ਬਰਾਬਰ ਮਹਾਰਾਜ ਜੀ ਵਾਸਤੇ ਇੱਕ ਚੌਕੀ, ਚੌਂਕੀ ਦਾ ਮਤਲਬ ਵੀ ਉੱਚਾ ਆਸਣ ਜਿਹੜਾ ਸੀ ਸਤਿਗੁਰਾਂ ਦਾ, ਆਪਣੇ ਬਰਾਬਰ ਲਵਾਏ। ਬਾਕੀ ਜਿੰਨੇ ਉਹਦੇ ਅਹਿਲਕਾਰ ਸੀ ਥੱਲੇ ਬਹਿੰਦੇ ਸੀ ਨਿੱਕੀਆਂ ਨਿੱਕੀਆਂ ਕੁਰਸੀਆਂ ਤੇ। ਸਤਿਗੁਰੂ ਜੀ ਵਾਸਤੇ ਏਦਾਂ ਮੰਨੋ ਵੀ ਛੋਟਾ ਜਿਹਾ ਇੱਕ ਪਲੰਘਾ ਹੀ ਹੈ ਬੈਠਣ ਵਾਲਾ, ਜੋ ਇਹਨੇ ਆਪਣੇ ਤਖਤ ਦੇ ਬਰਾਬਰ ਸਤਿਗੁਰਾਂ ਦਾ ਸਨਮਾਨ ਕਰਦਿਆਂ ਲਵਾਇਆ।
ਸੁਜਨੀ ਸੀਤ ਸਵੱਚ ਸੰਗ ਛਾਈ,
ਉਹਦੇ ਉੱਤੇ ਬਹੁਤ ਸੋਹਣੀ ਸੇਜਾ ਵਿਛਾਈ ਹੈ, ਸਵੱਚ ਨਵੇਂ ਬਸਤਰ, ਨਵਾਂ ਗੱਦਾ, ਨਵਾਂ ਹੀ ਸਰਾਣਾ ਉਸ ਚੌਂਕੀ ਦੇ ਉੱਤੇ ਰੱਖਿਆ ਹੋਇਆ।
ਦਵੈ ਉਮਰਾਵ ਆਈ ਅਗਵਾਈ।
ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਵੀ ਬਾਹਰ ਆ ਗਏ ਨੇ ਸਤਿਗੁਰੂ, ਤੋ ਬਾਦਸ਼ਾਹ ਨੇ ਜਿਹੜੇ ਦੇ ਖਾਸ ਉਮਰਾਵ ਸੀ ਦੋ, ਉਹਨਾਂ ਨੂੰ ਭੇਜਿਆ ਵੀ ਬਾਹਰ ਜਾ ਕੇ ਗੁਰਦੇਵ ਨੂੰ ਅਦਬ ਨਾਲ ਲੈ ਕੇ ਆਓ। ਤੋ ਬਾਦਸ਼ਾਹ ਜਹਾਂਗੀਰ ਦੇ ਦੋ ਜਿਹੜੇ ਖਾਸ ਉਮਰਾਵ ਸਨ ਉਹ ਬਾਹਰ ਆਏ ਨੇ ਸਤਿਗੁਰੂ ਜੀ ਨੂੰ ਲੈਣ ਲਈ।
ਮਿਲੀ ਦੀਕ ਕਰ ਸੀਸ ਨਿਵਾਈ।
ਉਹ ਦੋਵੇਂ ਉਮਰਾਵ ਆ ਕੇ ਸਤਿਗੁਰੂ ਜੀ ਨੂੰ ਮਿਲੇ ਨੇ, ਬੜੇ ਅਦਬ ਨਾਲ ਸੀਸ ਝੁਕਾ ਕੇ ਸਤਿਗੁਰੂ ਜੀ ਨੂੰ ਨਮਸਕਾਰ ਕੀਤੀ ਹੈ।
ਲੀ ਕਰ ਗਈ ਸ਼ਾ ਕੀ ਤੀਰ।
ਔਰ ਬੜੇ ਸਨਮਾਨ ਨਾਲ ਬੜੇ ਸਤਿਕਾਰ ਨਾਲ ਛੇਵੇਂ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਨਾਲ ਲੈ ਕੇ ਉਹ ਦੋਵੇਂ ਅਹਿਲਕਾਰ ਬਾਦਸ਼ਾਹ ਜਹਾਂਗੀਰ ਦੀ ਕਚਹਿਰੀ ਵੱਲ ਜਿੱਥੇ ਸਤਿਗੁਰਾਂ ਦਾ ਨਿਵਾਸ ਕਰਾਉਣਾ ਆਸਣ ਲਵਾਉਣਾ ਉਸ ਜਗ੍ਹਾ ਤੇ ਲੈ ਕੇ ਜਾ ਰਹੇ ਨੇ।
ਬੈਠ ਗਏ ਚੌਂਕੀ ਪਰ ਤੀਰ।
ਬਾਦਸ਼ਾਹ ਦੀ ਕਚਹਿਰੀ ਚ ਜਾ ਕੇ ਗੁਰਦੇਵ ਨੇ ਕੋਈ ਜਿਵੇਂ ਆਮ ਲੋਕ ਜਾ ਕੇ ਸਲਾਮਾਂ ਕਰਦੇ ਆ, ਮਹਾਰਾਜ ਸੱਚੇ ਪਾਤਸ਼ਾਹ ਜੀ ਸਿੱਧੇ ਗਏ ਨੇ। ਬਾਦਸ਼ਾਹ ਤਖ਼ਤ ਤੋਂ ਉੱਠਿਆ, ਹੱਥ ਜੋੜ ਕੇ ਸੀਸ ਝੁਕਾਇਆ ਔਰ ਗੁਰਦੇਵ ਨੂੰ ਨਾਲ ਹੀ ਜਿੱਥੇ ਚੌਂਕੀ ਮਹਾਰਾਜ ਜੀ ਦੀ ਲਾਈ ਸੀ ਬੈਠਣ ਲਈ ਉਸ ਜਗ੍ਹਾ ਤੇ ਬੈਠਣ ਵਾਸਤੇ ਇਸ਼ਾਰਾ ਕੀਤਾ। ਸਤਿਗੁਰੂ ਜੀ ਉਸ ਚੌਂਕੀ ਤੇ ਬੈਠ ਗਏ।
ਸਾਦਰ ਬੰਦਨ ਕਰ ਕੇ ਸ਼ਾਊ।
ਬਾਦਸ਼ਾਹ ਨੇ ਬੜੇ ਸਨਮਾਨ ਨਾਲ ਹੱਥ ਜੋੜ ਕੇ ਮਹਾਰਾਜ ਸੱਚੇ ਪਾਤਸ਼ਾਹ ਨੂੰ ਵੰਦਨਾ ਕੀਤੀ ਹੈ, ਸੀਸ ਝੁਕਾ ਕੇ ਗੁਰੂ ਹਰਗੋਬਿੰਦ ਸਾਹਿਬ ਨੂੰ ਪ੍ਰਣਾਮ ਕੀਤੀ ਹੈ।
ਰੂਪ ਬਿਲੋਕਤ ਬੈਠੇ ਪਾਉ।
ਸਤਿਗੁਰੂ ਜੀ ਦਾ ਸੋਹਣਾ ਰੂਪ ਵੇਖ ਕੇ ਬਾਦਸ਼ਾਹ ਅਸਚਰਜ ਵੀ ਹੋ ਰਿਹਾ ਹੈ। ਮਹਾਰਾਜ ਜੀ ਦਾ ਸਰੂਪ ਹੈ ਹੀ ਇਤਨਾ ਸੁੰਦਰ, ਇੱਕ ਵਾਰੀ ਤਾਂ ਵੇਖਦਿਆਂ ਵਿਸਮਾਦ ਚ ਚਲਾ ਗਿਆ ਬਾਦਸ਼ਾਹ। ਬਾਦਸ਼ਾਹ ਦੇ ਸਮੇਤ ਕਚਹਿਰੀ ਚ ਜਿੰਨੇ ਅਹਿਲਕਾਰ ਸੀ ਉਹ ਸਭ ਹੈਰਾਨ ਹੋ ਗਏ। ਏਡੀ ਉੱਚੀ ਲੰਮੀ ਡੀਲ ਡੋਲ ਸੀ ਸਤਿਗੁਰਾਂ ਦੀ, ਮੁੱਖ ਮੰਡਲ ਬੜਾ ਹੀ ਸੁੰਦਰ ਹੈ, ਸਰੀਰ ਦਾ ਜੁੱਸਾ ਭਰਿਆ ਹੋਇਆ ਹੈ, ਬਾਹਾਂ ਗੋਡਿਆਂ ਤੱਕ ਪਲਮਦੀਆਂ ਹਨ ਤੇ ਲੱਤਾਂ ਮਹਾਰਾਜ ਜੀ ਦੀਆਂ ਇਉਂ ਜਾਪਦੀਆਂ ਜਿਵੇਂ ਰਣ ਥੰਭ ਹੋਣ। ਏਦਾਂ ਦਾ ਸਤਿਗੁਰਾਂ ਦਾ ਸਰੂਪ ਵੇਖ ਕੇ ਸਭ ਹੈਰਾਨ ਹੋਏ।
ਮਨੋ ਬੀਰ ਰਸ ਧਰਿਓ ਸਰੀਰਾ।
ਕਹਿੰਦੇ ਮਾਨੋ ਜਿਵੇਂ ਬੀਰ ਰਸ ਨੇ ਸਰੀਰ ਧਾਰਿਆ ਹੋਵੇ ਛੇਵੇਂ ਪਾਤਸ਼ਾਹ ਦੇ ਰੂਪ ਚ। ਏਦਾਂ ਦਾ ਰੂਪ ਹੈ ਸਤਿਗੁਰਾਂ ਦਾ, ਸ਼ਸਤਰਧਾਰੀ ਸਰੂਪ ਹੈ। ਮੀਰੀ ਪੀਰੀ ਦੀਆਂ ਦੋ ਤਲਵਾਰਾਂ ਗਾਤਰੇ ਪਾਈਆਂ ਸਤਿਗੁਰਾਂ ਨੇ। ਤੋ ਸਤਿਗੁਰੂ ਜੀ ਦਾ ਸਰੂਪ ਇਉਂ ਜਾਪਦਾ ਮਾਨੋ ਜਿਵੇਂ ਬੀਰ ਰਸ ਨੇ ਹੀ ਸਰੂਪ ਧਾਰਿਆ ਹੋਵੇ।
ਦੀਪਤ ਪ੍ਰਤਾਪ ਹਿਰਦੇ ਗੰਭੀਰਾ।
ਸਤਿਗੁਰੂ ਜੀ ਦਾ ਜਿਹੜਾ ਪ੍ਰਤਾਪ ਹੈ ਚਿਹਰੇ ਤੇ ਮੁੱਖ ਮੰਡਲ ਤੇ ਬਹੁਤ ਹੀ ਜ਼ਿਆਦਾ ਤੇਜ ਤੇ ਜਲਾਲ ਵਾਲਾ ਹੈ।
ਹਜ਼ਰਤ ਈਰਤ ਬਿਸਮ ਵਿਚਾਰੀ।
ਬਾਦਸ਼ਾਹ ਜਦੋਂ ਵੇਖਦਾ ਤੇ ਵੇਖ ਕੇ ਹੈਰਾਨ ਹੋ ਰਿਹਾ ਹੈ। ਗੁਰਦੇਵ ਦੇ ਮੁੱਖ ਮੰਡਲ ਦੀ ਆਭਾ ਵੇਖ ਕੇ ਮਾੜੀ ਜੀ ਨਿਗਾਹ ਚੱਕ ਕੇ ਵੇਖਦਾ, ਵੇਖਿਆ ਨਹੀਂ ਜਾਂਦਾ, ਫਿਰ ਅੱਖਾਂ ਝੁਕ ਜਾਂਦੀਆਂ ਨੇ। ਇੰਨਾ ਜ਼ਿਆਦਾ ਪ੍ਰਤਾਪ ਹੈ ਸਤਿਗੁਰਾਂ ਦਾ ਕਿ ਨਿਗਾਹ ਭਰ ਕੇ ਗੁਰਦੇਵ ਦੇ ਮੁੱਖ ਮੰਡਲ ਵੱਲ ਵੇਖਿਆ ਨਹੀਂ ਜਾਂਦਾ।
ਇਹ ਗਾਦੀ ਸੰਤਨ ਮਤ ਤਾਰੀ।
ਮਨ ਚ ਸੋਚਦਾ ਬਾਦਸ਼ਾਹ ਸਤਿਗੁਰਾਂ ਦੇ ਦਰਸ਼ਨ ਕਰਕੇ ਨਾ, ਮਨ ਹੀ ਮਨ ਸੋਚਦਾ ਵੀ ਇਹ ਜਿਹੜੀ ਗੱਦੀ ਹੈ ਗੁਰੂ ਨਾਨਕ ਸਾਹਿਬ ਦੀ ਇਹ ਸੰਤ ਮਤੇ ਵਾਲੀ ਹੈ। ਇਹ ਸੰਤ ਜਨਾਂ ਦੀ ਜਿਹੜੀ ਬਿਰਤੀ ਹੁੰਦੀ ਸ਼ਾਂਤ ਕੀ ਬਿਰਤੀ ਹੁੰਦੀ ਹੈ ਉਹ ਸੰਤ ਮਤੇ ਵਾਲੀ ਗੱਦੀ ਹੈ।
ਗੁਰੂ ਪ੍ਰਥਮ ਸਭ ਤੈਸੀ ਪਏ।
ਜਿਹੜੇ ਇਹਨਾਂ ਤੋਂ ਪਹਿਲਾਂ ਪੰਜ ਗੁਰੂ ਸਹਿਬਾਨ ਹੋਏ ਨੇ ਉਹ ਸਾਰੇ ਸੰਤ ਰੂਪ ਹੀ ਹੋਏ ਨੇ। ਉਹਨਾਂ ਪੰਜਾਂ ਨੇ ਸੰਤ ਰੂਪ ਸਾਂਤ ਬਿਰਤੀ ਨੂੰ ਹੀ ਧਾਰਨ ਕੀਤਾ।
ਇਨਕੀ ਕ੍ਰਾਂਤ ਲਿਓ ਮਤ ਨਹੀਂ।
ਪਰ ਇਹਨਾਂ ਦੀ ਜਿਹੜੀ ਕ੍ਰਾਂਤੀ ਹੈ ਉਹਨਾਂ ਪਹਿਲਾਂ ਪੰਜਾਂ ਨਾਲੋਂ ਵੱਖਰੀ ਦਿਸਦੀ ਹੈ। ਇਹਨਾਂ ਨੇ ਕੋਈ ਨਵਾਂ ਮਤ ਲੱਗਦਾ ਧਾਰਨ ਕੀਤਾ ਪਹਿਲੇ ਪੰਜਾਂ ਨਾਲੋਂ ਵੱਖਰਾ।
ਵੈਰ ਬੀਸਵੇਂ ਪਰਤ ਮਹਾਨਾ।
ਕਿਉਂਕਿ ਇਹਨੇ ਪੰਜਵੇਂ ਪਾਤਸ਼ਾਹ ਦੇ ਦਰਸ਼ਨ ਕੀਤੇ ਸੀ। ਕਹਿੰਦਾ ਇਹਨਾਂ ਦੇ ਬਾਹਰਲੇ ਸਰੂਪ ਵਿੱਚ ਵੀ ਬਾਹਰਲੇ ਭੇਖ ਵਿੱਚ ਵੀ ਫਰਕ ਹੈ। ਇਹਨਾਂ ਨੇ ਇੱਕ ਦੀ ਬਜਾਏ ਦੋ ਤਲਵਾਰਾਂ ਪਾਈਆਂ, ਧਨਖ ਵੀ ਹੈ ਨਾਲ, ਸ਼ਸਤਰ ਵੀ ਰੱਖੇ ਆ, ਕਮਰ ਕੱਸੇ ਚ ਕਟਾਰ ਵੀ ਲਾਈ ਹੋਈ ਹੈ। ਇਹਨਾਂ ਦਾ ਜਿਹੜਾ ਬੇਸ ਹੈ ਸੀਸ ਤੇ ਕਲਗੀ ਹੈ, ਜਗ੍ਹਾ ਹੈ। ਪਹਿਲੇ ਸਤਿਗੁਰੂ ਜੀ ਦਾ ਆਮ ਗੁਰਮੁਖੀ ਦਸਤਾਰਾ ਹੁੰਦਾ ਸੀ, ਕਲਗੀ ਜਗ੍ਹਾ ਨਹੀਂ ਸੀ ਹੁੰਦੀ। ਇਹਨਾਂ ਕੰਠ ਵਿੱਚ ਮਾਲਾ ਪਾਈ ਆ, ਹੱਥਾਂ ਵਿੱਚ ਸੋਨੇ ਦੇ ਕੜੇ ਨੇ, ਜਿਨ੍ਹਾਂ ਚ ਕੀਮਤੀ ਨਗ ਜੜੇ ਹੋਏ ਨੇ। ਇਹਨਾਂ ਦਾ ਜਿਹੜਾ ਸਰੂਪ ਹੈ ਪਹਿਲੇ ਪਾਤਸ਼ਾਹਾਂ ਨਾਲੋਂ ਵੱਖਰਾ ਹੈ। ਇਹਨਾਂ ਨੇ ਨਵਾਂ ਮਤ ਲੱਗਦਾ ਧਾਰਨ ਕੀਤਾ।
ਅੰਤਰ ਕੀ ਗਤ ਜਾਈ ਨ ਜਾਣਾ,
ਵੀ ਬਾਹਰੋਂ ਤਾਂ ਫਰਕ ਦਿਸ ਰਿਹਾ। ਬਾਦਸ਼ਾਹ ਸੋਚਦਾ ਵੀ ਬਾਹਰੋਂ ਤਾਂ ਬਹੁਤ ਫਰਕ ਦਿਸ ਰਿਹਾ ਪੰਜਵੇਂ ਸਤਿਗੁਰਾਂ ਵਿੱਚ ਤੇ ਇਹਨਾਂ ਵਿੱਚ, ਹੁਣ ਅੰਦਰਲੇ ਮਤ ਦਾ ਨਹੀਂ ਪਤਾ ਵੀ ਅੰਦਰੋਂ ਕੀ ਬਿਰਤੀ ਹੈ। ਅੰਦਰੋਂ ਇਹ ਉਸੇ ਤਰ੍ਹਾਂ ਸੋਚਦੇ ਨੇ ਜਾਂ ਉਹਨਾਂ ਤੋਂ ਵੱਖਰਾ ਸੋਚਦੇ ਨੇ।
ਜੀ ਮਤ ਰਾਜ ਸਾਜ ਕੋ ਧਾਰੀ,
ਤੇ ਜਿਹੜਾ ਇਹ ਬਾਹਰਲਾ ਇਹਨਾਂ ਨੇ ਰਾਜ ਸਾਜ ਵਾਲਾ ਮਤ ਧਾਰਨ ਕੀਤਾ, ਸ਼ਸਤਰਧਾਰੀ ਮਤ ਹੈ, ਤੇ ਹੋ ਸਕਦਾ ਅੰਦਰੋਂ ਵੀ ਓਦਾਂ ਦਾ ਹੀ ਇਹਨਾਂ ਨੇ ਮਤ ਧਾਰਨ ਕੀਤਾ ਹੋਵੇ।
ਹਿੰਦੂ ਤੁਰਕ ਜਿਮ ਦਾਵੀ ਕਾਰੀ,
ਜਿਵੇਂ ਹਿੰਦੂ ਤੇ ਮੁਸਲਮਾਨ ਦਾਵਾ ਕਰਦੇ ਨੇ ਵੀ ਹਿੰਦੂ ਕਹਿੰਦੇ ਅਸੀਂ ਚੰਗੇ ਹਾਂ ਸਰਵੋਤਮ ਆ, ਤੇ ਮੁਸਲਮਾਨ ਕਹਿੰਦੇ ਅਸੀਂ ਚੰਗੇ ਆ ਸਰਵੋਤਮ ਆ, ਏਦਾਂ ਉਹ ਦਾਅਵੇਦਾਰੀ ਕਰਦੇ ਨੇ, ਆਪਣੇ ਆਪ ਨੂੰ ਉੱਤਮ ਦੱਸਦੇ ਆਪਸ ਵਿੱਚ ਬਹਿਸਬਾਜੀ ਕਰਦੇ ਨੇ।
ਤੋ ਨਿਜ ਗਾਦੀ ਰੀਤ ਬਿਗਾਰੀ,
ਹੋ ਸਕਦਾ ਇਹ ਵੀ ਨਾ ਓਦਾਂ ਦੀ ਬਿਰਤੀ ਰੱਖਦੇ ਹੋਣ। ਜੇ ਇਹਨਾਂ ਨੇ ਏਦਾਂ ਦੀ ਬਿਰਤੀ ਰੱਖੀ ਹੋਈ ਹੈ, ਇਹਨਾਂ ਅੰਦਰ ਕੋਈ ਏਦਾਂ ਦਾ ਪੱਖਵਾਦ ਹੈ ਹਿੰਦੂਆਂ ਜਾਂ ਮੁਸਲਮਾਨਾਂ ਪ੍ਰਤੀ ਕੋਈ ਵੱਖਰਾ ਵਖਰੇਵਾ ਹੈ ਕਿ ਇਹ ਹਿੰਦੂਆਂ ਨੂੰ ਆਪਣਾ ਸਮਝਦੇ ਹੋਣ, ਮੁਸਲਮਾਨਾਂ ਨੂੰ ਬਗਾਨਾ ਸਮਝਦੇ ਹੋਣ, ਤਾਂ ਫਿਰ ਬਾਦਸ਼ਾਹ ਸੋਚ ਰਿਹਾ ਇਹ ਸਾਰੀਆਂ ਗੱਲਾਂ, ਤੇ ਫਿਰ ਇਹਨਾਂ ਨੇ ਪਹਿਲੇ ਗੁਰੂਆਂ ਵਾਲੀ ਜਿਹੜੀ ਮਰਿਆਦਾ ਉਹ ਇਹਨਾਂ ਨੇ ਵਿਗਾੜ ਦਿੱਤੀ। ਜੇ ਇਹਨਾਂ ਦੇ ਮਨ ਚ ਪੱਖਵਾਦ ਹੈ ਨਾ, ਹਿੰਦੂਆਂ ਪ੍ਰਤੀ ਜਾਂ ਮੁਸਲਮਾਨਾਂ ਪ੍ਰਤੀ ਵੈਰ ਵਿਰੋਧ ਹੈ, ਤਾਂ ਫਿਰ ਹੋ ਸਕਦਾ ਹੈ ਕਿ ਇਹਨਾਂ ਨੇ ਪਹਿਲੇ ਗੁਰੂਆਂ ਵਾਲੀ ਜਿਹੜੀ ਮਰਿਆਦਾ ਹੈ ਗੱਦੀ ਤੇ ਬਹਿ ਕੇ ਵਿਗਾੜ ਦਿੱਤੀ ਹੈ।
ਓਏ ਨਾ ਵਡਿਆਈ ਪੁੰਨ ਭਾਰੀ,
ਫਿਰ ਇਹਨਾਂ ਦੀ ਓਦਾਂ ਦੀ ਵਡਿਆਈ ਨਹੀਂ ਹੋਣੀ ਜਿਵੇਂ ਇਹਨਾਂ ਦੇ ਵੱਡਿਆਂ ਦੀ ਹੋਈ ਹੈ। ਹਿੰਦੂ ਵੀ ਉਹਨਾਂ ਨੂੰ ਪੂਜਦੇ ਨੇ, ਮੁਸਲਮਾਨ ਵੀ ਉਹਨਾਂ ਨੂੰ ਪੂਜਦੇ ਨੇ। ਜੇ ਇਹਨਾਂ ਨੇ ਪੱਖਵਾਦ ਕਰ ਲਿਆ ਫਿਰ ਤਾਂ ਇਹਨਾਂ ਦੀ ਓਦਾਂ ਦੀ ਵਡਿਆਈ ਨਹੀਂ ਹੋਣੀ ਜਿਵੇਂ ਪਹਿਲੇ ਗੁਰੂਆਂ ਦੀ ਹੋਈ ਹੈ।
ਜੀ ਅੰਤਰ ਮਤ ਸੰਤਨ ਹੋਈ,
ਪਰ ਹਾਂ ਨਾਲੇ ਵੀ ਸੋਚਦਾ ਬਾਦਸ਼ਾਹ ਹੋ ਸਕਦਾ ਵੀ ਅੰਦਰੋਂ ਮਤਾ ਸੰਤਾਂ ਵਾਲਾ ਹੀ ਹੋਵੇ। ਹੋ ਸਕਦਾ ਬਾਦਸ਼ਾਹ ਸੋਚਦਾ ਵੀ ਹੋ ਸਕਦਾ ਵੀ ਇਹਨਾਂ ਦਾ ਅੰਦਰਲਾ ਮਤ ਜਿਹੜਾ ਉਹ ਪਹਿਲੇ ਗੁਰੂ ਸਾਹਿਬਾਨਾਂ ਵਾਲਾ ਹੀ ਹੋਵੇ।
ਬਾਹਰ ਭੇਖ ਵਿਗਾਰ ਨਾ ਕੋਈ,
ਤੇ ਜੇ ਬਾਹਰੋਂ ਏਦਾਂ ਦਾ ਭੇਖ ਬਣਾਇਆ ਵੀ ਹੈ ਤੇ ਫਿਰ ਕੋਈ ਨਹੀਂ ਵਿਗੜਦਾ, ਪਰ ਜੇ ਅੰਦਰੋਂ ਵੀ ਏਦਾਂ ਦੇ ਹੋ ਗਏ ਨੇ, ਇਹਨਾਂ ਦੇ ਅੰਦਰ ਪੱਖਵਾਦ ਦੀ ਬਿਰਤੀ ਆ ਗਈ, ਫਿਰ ਤਾਂ ਵਿਗੜ ਗਿਆ ਸਭ ਕੁਝ, ਫਿਰ ਤਾਂ ਇਹਨਾਂ ਨੇ ਗੱਦੀ ਦੀ ਜਿਹੜੀ ਮਰਿਆਦਾ ਉਹ ਵਿਗਾੜ ਦਿੱਤੀ ਹੈ। ਪਰ ਜੇ ਕੇਵਲ ਇਹਨਾਂ ਨੇ ਬਾਹਰੋਂ ਹੀ ਇਹੋ ਜਿਹਾ ਭੇਖ ਬਣਾਇਆ ਹੈ, ਅੰਦਰੋਂ ਸੰਤ ਮਤਾ ਹੀ ਹੈ, ਤਾਂ ਫਿਰ ਕੋਈ ਗੱਲ ਨਹੀਂ। ਬਾਦਸ਼ਾਹ ਕਹਿੰਦਾ ਫਿਰ ਨਹੀਂ ਕੁਝ ਵਿਗੜਦਾ, ਕਿਉਂਕਿ ਬਾਹਰਲੇ ਭੇਖ ਨਾਲ ਅੰਦਰਲਾ ਨਹੀਂ ਕੁਝ ਵਿਗੜਦਾ ਹੁੰਦਾ।
ਤਥਾ ਪ੍ਰਸ਼ਨ ਕਰ ਪਰਖੋਂ ਅਬੇ,
ਪਰ ਹੁਣ ਇਸ ਗੱਲ ਦੀ ਪਰਖ ਕਿਵੇਂ ਹੋਵੇਗੀ ਵੀ ਇਹਨਾਂ ਦੇ ਅੰਦਰ ਦਾ ਮਤ ਕੀ ਹੈ, ਇਹਦੀ ਪਰਖ ਕਿਵੇਂ ਕਰੀਏ। ਤੇ ਸੋਚਦਾ ਇਹਦੀ ਪਰਖ ਹੋਵੇਗੀ ਜਦੋਂ ਮੈਂ ਇਹਨਾਂ ਨੂੰ ਸਵਾਲ ਕਰਾਂਗਾ ਤੇ ਇਹ ਜਵਾਬ ਦੇਣਗੇ, ਉਸ ਜਵਾਬ ਤੋਂ ਮੇਰੀ ਤਸੱਲੀ ਹੋਵੇਗੀ, ਪਤਾ ਲੱਗੇਗਾ ਵੀ ਇਹਨਾਂ ਦੇ ਅੰਦਰ ਦਾ ਮਤ ਕੀ ਹੈ।
ਇਮ ਵਿਚਾਰ ਬੋਲਿਓ ਬਚ ਤਬੇ,
ਏਦਾਂ ਦੀ ਵਿਚਾਰ ਕਰਕੇ ਬਾਦਸ਼ਾਹ ਜਹਾਂਗੀਰ ਗੁਰਦੇਵ ਦੇ ਅੰਦਰ ਦਾ ਮਤ ਜਾਣਨ ਲਈ, ਸਿਧਾਂਤ ਜਾਣਨ ਲਈ ਬੋਲਿਆ।
ਸੁਣੋ ਪੀਰ ਜੀ ਜਗ ਮਤ ਦੋਏ,
ਕਹਿਣ ਲੱਗਾ ਪੀਰ ਜੀ ਇਸ ਜਗਤ ਵਿੱਚ ਹਿੰਦੁਸਤਾਨ ਵਿੱਚ ਦੋ ਹੀ ਮਤ ਨੇ, ਇੱਕ ਮੁਸਲਮਾਨਾਂ ਦਾ ਮਤ ਹੈ, ਇੱਕ ਹਿੰਦੂਆਂ ਦਾ ਮਤ ਹੈ।
ਹਿੰਦੂ ਤੁਰਕ ਮੈਂ ਨਰ ਸਭ ਕੋਏ,
ਹਿੰਦੂਆਂ ਵਿੱਚ ਤੇ ਮੁਸਲਮਾਨਾਂ ਵਿੱਚ ਜਿਹੜੇ ਲੋਕ ਨੇ, ਜਿਹੜੇ ਹਿੰਦੂਆਂ ਵਿੱਚ ਨੇ ਚਾਹੇ ਉਹ ਮੁਸਲਮਾਨਾਂ ਦੇ ਨੇ,
ਰਾਮ ਖੁਦਾਏ ਕਿਰਪਾਲ ਕਰੀਮ,
ਉਹ ਫਰਕ ਰੱਖਦੇ ਹੈ। ਹਿੰਦੂ ਜਿਹੜੇ ਨੇ ਰਾਮ ਕਹਿੰਦੇ ਹੈ, ਮੁਸਲਮਾਨ ਖੁਦਾ ਕਹਿੰਦੇ ਹੈ, ਹਿੰਦੂ ਕਿਰਪਾਲੂ ਕਹਿ ਦਿੰਦੇ ਹੈ, ਮੁਸਲਮਾਨ ਕਰੀਮ ਕਹਿ ਦਿੰਦੇ ਹਨ।
ਅੱਲਾ ਅਕਾਲ ਅਨੰਤ ਰਹੀਮ,
ਜਾਂ ਜਿਹੜੇ ਹਿੰਦੂ ਨੇ ਉਹ ਅਕਾਲ ਕਹਿ ਦਿੰਦੇ ਨੇ, ਅਨੰਤ ਕਹਿ ਦਿੰਦੇ ਨੇ, ਜਿਹੜੇ ਮੁਸਲਮਾਨ ਲੋਕ ਨੇ ਉਹ ਅੱਲਾਹ ਕਹਿ ਦਿੰਦੇ ਨੇ ਜਾਂ ਫਿਰ ਰਹੀਮ ਕਹਿ ਦਿੰਦੇ ਹਨ।
ਇਮ ਕਹਿ ਕ੍ਰਿਆ ਪ੍ਰਿਥਕ ਹੀ ਕਰੇ,
ਏਦਾਂ ਕਹਿ ਕੇ ਉਹ ਦੋਵੇਂ ਵੱਖੋ ਵੱਖਰੀ ਕਿਰਿਆ ਕਰਦੇ। ਮੁਸਲਮਾਨਾਂ ਦੀ ਜਿਹੜੀ ਬਾਹਰਲੀ ਕਿਰਿਆ ਉਹ ਨਮਾਜ਼ ਪੜ੍ਹਦੇ ਨੇ ਜਾਂ ਹੋਰ ਉਹਨਾਂ ਦੀਆਂ ਕਿਰਿਆਵਾਂ ਵੱਖਰੀਆਂ ਨੇ, ਹਿੰਦੂਆਂ ਦੀਆਂ ਜਿਹੜੀਆਂ ਕਿਰਿਆਵਾਂ ਨੇ ਉਹ ਵੱਖਰੀਆਂ ਨੇ, ਉਹ ਆਪਣੇ ਤਰੀਕੇ ਨਾਲ ਪੂਜਾ ਅਰਚਨਾ ਕਰਦੇ ਨੇ, ਉਹਨਾਂ ਦੇ ਤਰੀਕੇ ਅਕਾਲ ਪੁਰਖ ਨੂੰ ਮੰਨਣ ਦੇ, ਰਾਮ ਨੂੰ ਪੂਜਣ ਦੇ, ਜਪਣ ਦੇ, ਉਹ ਵੱਖਰੇ ਹਨ।
ਨਿਜ ਨਿਜ ਕੋ ਸ਼ੁਭ ਸਭ ਹੈ ਉਚਰੇ।
ਹੁਣ ਹਿੰਦੂ ਕਹਿੰਦੇ ਨੇ ਅਸੀਂ ਚੰਗੇ ਹਾਂ, ਸਾਡਾ ਜਿਹੜਾ ਮਤ ਹੈ ਇਹ ਸ਼ੁਭ ਹੈ, ਅਸੀਂ ਜੋ ਕਰ ਰਹੇ ਹਾਂ ਇਹ ਸ਼ੁਭ ਹੈ, ਅਸੀਂ ਬੰਦੇ ਦਾ ਸਸਕਾਰ ਕਰਦੇ ਹਾਂ ਇਹ ਚੰਗਾ। ਮੁਸਲਮਾਨ ਕਹਿੰਦੇ ਅਸੀਂ ਚੰਗੇ ਹਾਂ, ਸਾਡੀ ਮਰਿਆਦਾ ਚੰਗੀ, ਅਸੀਂ ਦਫ਼ਨ ਕਰਦੇ ਹਾਂ। ਤੋ ਹਿੰਦੂਆਂ ਦੇ ਤੇ ਮੁਸਲਮਾਨਾਂ ਦੇ ਜਿਹੜੇ ਬਾਹਰਲੇ ਕਰਮ ਨੇ ਉਹਨਾਂ ਚ ਫਰਕ ਹੈ, ਤੇ ਦੋਵੇਂ ਪੱਖ ਜਿਹੜੇ ਨੇ, ਦੋਵੇਂ ਧਰਮਾਂ ਦੇ ਮਤਾਂ ਦੇ ਜਿਹੜੇ ਲੋਕ ਨੇ, ਉਹ ਆਪਣੇ ਆਪ ਨੂੰ ਉੱਤਮ ਤੇ ਸ੍ਰੇਸ਼ਟ ਦੱਸਦੇ ਹਨ।
ਕੌਣ ਦੋਨ ਮੈਂ ਆਚੋ ਆਹੇ।
ਗੁਰੂ ਜੀ ਤੁਸੀਂ ਕਿਰਪਾ ਕਰਕੇ ਦੱਸੋ ਵੀ ਦੋਵਾਂ ਚੋਂ ਚੰਗੇ ਕੌਣ ਨੇ, ਹਿੰਦੂ ਚੰਗੇ ਨੇ ਜਾਂ ਮੁਸਲਮਾਨ ਚੰਗੇ ਨੇ, ਦੋਨਾਂ ਵਿੱਚੋਂ ਚੰਗੇ ਕੌਣ ਹਨ?
ਜਗ ਬੰਧਨ ਤੇ ਕੋ ਛੁੱਟ ਰਾਏ।
ਇਹੀ ਸਵਾਲ ਬਾਦਸ਼ਾਹ ਜਹਾਂਗੀਰ ਨੇ ਗੁਰੂ ਅਰਜਨ ਸਾਹਿਬ ਨੂੰ ਵੀ ਕੀਤਾ ਸੀ ਲਾਹੌਰ, ਤੇ ਸਤਿਗੁਰੂ ਜੀ ਨੇ ਸ਼ਬਦ ਉਚਾਰਿਆ ਸੀ, ਕੋਈ ਬੋਲਾ ਰਾਮ ਰਾਮ, ਕੋਈ ਖੁਦਾਏ, ਕੋਈ ਸੇਵਾ ਗੁਸਈਆਂ, ਕੋਈ ਅੱਲਾ ਏ। ਬਾਦਸ਼ਾਹ ਚਾਹੁੰਦਾ ਸੀ ਕਿ ਹੁਣ ਗੁਰੂ ਹਰਗੋਬਿੰਦ ਸਾਹਿਬ ਕੀ ਜੇ, ਤੇ ਇਹਨਾਂ ਨੇ ਵੀ ਉਹੀ ਵਿਚਾਰਧਾਰਾ ਕਹੀ, ਤੇ ਫਿਰ ਅੰਦਰੋਂ ਕੋਈ ਫਰਕ ਨਹੀਂ, ਕੱਲਾ ਬਾਹਰੋਂ ਇਹਨਾਂ ਨੇ ਸ਼ਸਤਰ ਧਾਰਨ ਕੀਤੇ ਆ, ਬਾਹਰੋਂ ਇਹ ਸਰੂਪ ਧਾਰਨ ਕੀਤਾ, ਅੰਦਰ ਉਹੀ ਸ਼ਾਂਤ ਮਤ ਹੈ। ਤੇ ਜੇ ਇਹਨਾਂ ਨੇ ਜਵਾਬ ਕੋਈ ਹੋਰ ਦਿੱਤਾ ਤੇ ਫਿਰ ਸਮਝ ਆ ਜਾਏਗੀ ਵੀ ਇਹਨਾਂ ਨੇ ਪਹਿਲੀ ਮਰਿਆਦਾ ਵਿਗਾੜ ਦਿੱਤੀ। ਕਹਿੰਦਾ ਜੀ ਦੱਸੋ ਤੁਸੀਂ ਇਹਨਾਂ ਦੋਨਾਂ ਚੋਂ ਸ੍ਰੇਸ਼ਟ ਕੌਣ ਹੈ, ਤੁਹਾਡੀ ਦ੍ਰਿਸ਼ਟੀ ਚ ਉੱਤਮ ਕੌਣ ਹੈ?
ਜਗ ਬੰਧਨ ਤੇ ਕੋ ਛੁੱਟ ਰਾਏ।
ਜਗਤ ਦੇ ਬੰਧਨਾਂ ਤੋਂ ਕੌਣ ਛੁੱਟੇਗਾ, ਹਿੰਦੂ ਮੁਕਤ ਹੋਣਗੇ ਜਾਂ ਫਿਰ ਮੁਸਲਮਾਨ ਮੁਕਤ ਹੋਣਗੇ?
ਸ੍ਰੀ ਹਰਗੋਬਿੰਦ ਸੁਨਤ ਬਖਾਨਾ।
ਜਦੋਂ ਬਾਦਸ਼ਾਹ ਨੇ ਇਹ ਸਵਾਲ ਕੀਤਾ, ਇਹ ਸਵਾਲ ਗੁਰੂ ਨਾਨਕ ਸਾਹਿਬ ਕੋਲ ਵੀ ਆਇਆ ਸੀ, ਤੇ ਜਗਤ ਗੁਰੂ ਗੁਰੂ ਨਾਨਕ ਪਾਤਸ਼ਾਹ ਨੇ ਵੀ ਜਵਾਬ ਦਿੱਤਾ ਸੀ ਕਿ ਚਾਹੇ ਹਿੰਦੂ ਹੈ ਚਾਹੇ ਮੁਸਲਮਾਨ ਹੈ, ਜੇ ਕਰਮ ਚੰਗੇ ਨਹੀਂ ਕਰਦੇ ਤੇ ਚੰਗੇ ਕਰਮਾਂ ਤੋਂ ਬਿਨਾਂ ਦੋਨਾਂ ਨੂੰ ਹੀ ਰੋਣਾ ਪਵੇਗਾ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਆਪਣੀ ਪਾਵਨ ਅੰਮ੍ਰਿਤ ਬਾਣੀ ਦੇ ਵਿੱਚ ਇਹ ਬਚਨ ਕਹੇ ਨੇ ਕਿ ਸ਼ੁਭ ਅਮਲਾਂ ਵਾਜੋਂ ਦੋਨੋਂ ਰੋਈ। ਫਿਰ ਦੋਨਾਂ ਨੂੰ ਹੀ ਅੱਗੇ ਰੋਣਾ ਪਵੇਗਾ, ਜਨਮ ਮਰਨ ਦੇ ਚੱਕਰਾਂ ਚ ਭਟਕਣਾ ਪਵੇਗਾ। ਗੁਰੂ ਘਰ ਦਾ ਤਾਂ ਇਹੀ ਸਿਧਾਂਤ ਹੈ ਕਿ ਜਿਹੜਾ ਚੰਗਾ ਕਰਮ ਕਰੇਗਾ, ਭਜਨ ਕਰੇਗਾ, ਉਹ ਮੁਕਤ ਹੋਵੇਗਾ, ਭਾਵੇਂ ਕੋਈ ਹਿੰਦੂ ਹੈ ਭਾਵੇਂ ਕੋਈ ਮੁਸਲਮਾਨ ਹੈ, ਇੱਥੇ ਕੋਈ ਬਾਹਰਲੇ ਮਜ਼ਹਬ ਦੀ ਮਤ ਦੀ ਗੱਲ ਹੀ ਕੋਈ ਨਹੀਂ। ਤੋ ਇਹ ਪੁੱਛ ਰਿਹਾ ਕਿਉਂਕਿ ਸਤਿਗੁਰੂ ਜੀ ਕਿਸੇ ਧਰਮ ਦੇ, ਕਿਸੇ ਜਾਤੀ ਦੇ, ਕਿਸੇ ਮਤ ਦੇ, ਕਿਸੇ ਵਰਗ ਦੇ ਵਿਰੋਧੀ ਨਹੀਂ ਸੀ। ਸਤਿਗੁਰੂ ਜੀ ਵਿਰੋਧੀ ਸਨ ਕਿ ਜਿਸ ਮਤ ਦੇ ਵਿੱਚ, ਜਿਸ ਮਜ਼ਹਬ ਦੇ ਕੁਝ ਲੋਕ ਜਰਵਾਣੇ ਬਣ ਗਏ, ਜ਼ੁਲਮ ਕਰਨ ਲੱਗ ਪਏ, ਉਸ ਜ਼ੁਲਮ ਦਾ ਟਾਕਰਾ ਕੀਤਾ ਸਤਿਗੁਰਾਂ ਨੇ। ਗੁਰਦੇਵ ਮੁਸਲਮਾਨਾਂ ਦੇ ਵਿਰੋਧੀ ਥੋੜੀ ਨੇ, ਜੇ ਮੁਸਲਮਾਨਾਂ ਦੇ ਵਿਰੋਧੀ ਹੁੰਦੇ ਤੇ ਮੇਰੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚ ਮੁਸਲਮਾਨ ਭਗਤਾਂ ਦੀ ਬਾਣੀ ਦਰਜ ਨਾ ਕਰਦੇ। ਫਰੀਦ ਜੀ ਮੁਸਲਮਾਨ ਨੇ, ਭੀਖਣ ਜੀ ਭਗਤ ਭੀਖਣ ਜੀ ਮੁਸਲਮਾਨ ਨੇ, ਭਗਤ ਸਦਨਾ ਜੀ ਮੁਸਲਮਾਨ ਨੇ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਕਰ ਰਹੇ ਨੇ। ਜੇ ਉਹਨਾਂ ਦੇ ਵਿਰੋਧੀ ਹੁੰਦੇ ਤੇ ਆਪਣੇ ਬਰਾਬਰ ਉਹਨਾਂ ਦੀ ਬਾਣੀ ਥੋੜੀ ਲਿਖਦੇ, ਸਾਈ ਮੀਆਂ ਮੀਰ ਜੀ ਨਾਲ ਸਹਿਬ ਪ੍ਰੀਤ ਥੋੜੀ ਕਰਦੇ। ਤੋ ਸਤਿਗੁਰੂ ਜੀ ਕਿਸੇ ਧਰਮ ਦੇ, ਕਿਸੇ ਮਜ਼ਹਬ ਦੇ, ਕਿਸੇ ਮਤ ਦੇ ਵਿਰੋਧੀ ਨਹੀਂ ਹਨ। ਸਤਿਗੁਰੂ ਜੀ ਨੇ ਵਿਰੋਧ ਕੀਤਾ ਜਰਵਾਣਿਆਂ ਦਾ, ਜੋ ਉਸ ਵੇਲੇ ਰਾਜ ਸੱਤਾ ਵਿੱਚ ਮੁਗਲ ਸੀ, ਉਹਨਾਂ ਮੁਸਲਮਾਨਾਂ ਦਾ ਰਾਜ ਸੀ, ਤੇ ਰਾਜ ਸੱਤਾ ਵਿੱਚ ਬੈਠ ਕੇ ਜੋ ਜ਼ੁਲਮ ਕਰ ਰਹੇ ਨੇ ਤੇ ਗੁਰਦੇਵ ਉਹਨਾਂ ਦੇ ਖਿਲਾਫ਼ ਵਿਰੋਧ ਕਰਦੇ। ਤੇ ਜੇ ਪਹਾੜੀ ਰਾਜਿਆਂ ਨੇ ਇੱਧਰ, ਉਹ ਹਿੰਦੂ ਸਨ ਕਲਗੀਧਰ ਜੀ ਦੇ ਸਮੇਂ, ਉਹ ਜਰਵਾਣੀ ਬਿਰਤੀ ਰੱਖਦੇ ਤੇ ਮਹਾਰਾਜ ਜੀ ਉਹਨਾਂ ਨਾਲ ਵੀ ਲੜਦੇ ਆ। ਇੱਥੇ ਗੱਲ ਤਾਂ ਜ਼ੁਲਮ ਦੇ ਖਿਲਾਫ਼ ਲੜਨ ਦੀ ਹੈ। ਤੋ ਇਹ ਜਾਣਨਾ ਚਾਹੁੰਦਾ ਸੀ ਬਾਦਸ਼ਾਹ ਵੀ ਕਿਤੇ ਇਹਨਾਂ ਦੇ ਮਨ ਚ ਕੋਈ ਉਲਾਰ ਕਿੱਧਰ ਨੂੰ, ਹਿੰਦੂਆਂ ਵੱਲ ਉਲਾਰ ਹੈ ਜਾਂ ਮੁਸਲਮਾਨਾਂ ਵੱਲ ਇਹਨਾਂ ਦਾ ਉਲਾਰ ਹੈ, ਕਿੱਧਰਲੇ ਪਾਸੇ ਪੱਖ ਪੂਰਦੇ ਨੇ। ਤੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਪੁੱਛ ਰਿਹਾ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਫਿਰ ਇਹਨੂੰ ਜਵਾਬ ਦਿੰਦੇ ਨੇ,
ਸਿਰਜਨਹਾਰ ਏਕ ਹਮ ਜਾਨਾ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਇਹ ਜਿੰਨੇ ਸੰਸਾਰ ਦੇ ਜੀਵ ਨੇ, ਮੁਸਲਮਾਨ ਨੇ ਚਾਹੇ ਹਿੰਦੂ ਨੇ, ਇਹਨਾਂ ਨੂੰ ਬਣਾਉਣ ਵਾਲਾ ਤਾਂ ਇੱਕੋ ਹੀ ਹੈ ਨਾ, ਸਿਰਜਣਹਾਰ ਪਰਮੇਸ਼ਰ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮਹਾਰਾਜ ਕਹਿੰਦੇ ਅਸੀਂ ਵੱਖਰਾ ਨਹੀਂ ਸਮਝਦੇ ਵੀ ਹਿੰਦੂਆਂ ਦਾ ਰੱਬ ਵੱਖਰਾ ਤੇ ਮੁਸਲਮਾਨਾਂ ਦਾ ਅੱਲਾ ਵੱਖਰਾ। ਮਹਾਰਾਜ ਕਹਿੰਦੇ ਅਸੀਂ ਤਾਂ ਇੱਕੋ ਨੂੰ ਹੀ ਜਾਣਦੇ ਹਾਂ ਵੀ ਜਿਹਨੇ ਮੁਸਲਮਾਨ ਬਣਾਏ ਆ ਉਹਨੇ ਹਿੰਦੂ ਬਣਾਏ ਆ, ਵੀ ਸਭ ਦਾ ਸਿਰਜਣਹਾਰ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਜੇ ਕਿਤੇ ਆਹ ਗੱਲ ਜਿਹੜੀ ਸਤਿਗੁਰੂ ਜੀ ਕਹਿ ਰਹੇ ਨੇ ਸਭ ਦੇ ਖਾਨੇ ਚ ਬਹਿ ਜਾਏ ਤੇ ਇਹ ਆਪਸੀ ਵਿਤਕਰੇ ਭੇਦਭਾਵ ਦੀ ਬਿਰਤੀ ਖਤਮ ਹੋ ਜਾਏ, ਵੀ ਸਭ ਦਾ ਸਿਰਜਣਹਾਰ ਤਾਂ ਇੱਕੋ ਹੀ ਹੈ ਨਾ। ਜਦੋਂ ਵੇਦਾਂਤ ਦੀ ਵਿਚਾਰ ਹੁੰਦੀ ਹੈ ਨਾ ਤਾਂ ਉਹਦੇ ਵਿੱਚ ਇੱਕ ਗੱਲ ਸਪਸ਼ਟ ਆਉਂਦੀ ਹੈ ਵੀ ਬ੍ਰਹਮ ਹੀ ਹੈ ਸਭ ਵਿੱਚ। ਗੁਰਬਾਣੀ ਨੇ ਵੀ ਇਹ ਕਿਹਾ, ਸਾਰੇ ਧਰਮ ਗ੍ਰੰਥ ਹਿੰਦੂਆਂ ਦੇ ਧਰਮ ਦੇ ਜਿਹੜੇ ਸਨਾਤਨ ਧਰਮ ਦੇ ਜਿਤਨੇ ਗ੍ਰੰਥ ਨੇ, ਵੇਦ ਨੇ, ਉਹ ਵੀ ਇਹ ਕਹਿੰਦੇ ਕਿ ਸਾਰਿਆਂ ਵਿੱਚ ਇੱਕੋ ਬ੍ਰਹਮੀ ਹੈ। ਤੇ ਫਿਰ ਇਹ ਵਿਤਕਰੇ ਦੀ ਬਿਰਤੀ ਵੀ ਇਹ ਨੀਵੀਂ ਜਾਤੀ ਦਾ, ਉੱਤਮ ਜਾਤੀ ਦਾ, ਸਾਰਿਆਂ ਵਿੱਚ ਹੀ ਤਾਂ ਉਹੀ ਹੈ ਪਰਮੇਸ਼ਰ ਹੀ, ਅਕਾਲ ਪੁਰਖ ਹੀ ਹੈ। ਉੱਤਮ ਤੇ ਨੀਚ ਦੋ ਪ੍ਰਕਾਰ ਨਾਲ ਨੇ। ਉੱਤਮ ਉਹ ਹੈ ਜਿਹੜਾ ਭਜਨ ਕਰਦਾ, ਜਿਹੜਾ ਪਰਉਪਕਾਰੀ ਬਿਰਤੀ ਰੱਖਦਾ, ਨਾਮ ਜਪਦਾ, ਸੇਵਾ ਕਰਦਾ, ਉਹ ਉੱਤਮ ਹੈ। ਜਿਹੜਾ ਮਨਮੁੱਖ ਹੈ, ਮਾੜੇ ਭੈੜੇ ਕਰਮ ਕਰਦਾ, ਬਦ ਫੈਲੀਆਂ ਕਰਦਾ, ਉਹ ਨੀਚ ਹੈ। ਬਸ ਇਹੀ ਨੇ ਦੋ ਜਾਤੀਆਂ, ਬਾਕੀ ਤਾਂ ਸਾਰੇ ਇੱਕੋ ਜਿਹੇ ਨੇ। ਮਨੁੱਖ ਕਰਮ ਕਰਕੇ ਉੱਤਮ ਨੀਚ ਹੁੰਦਾ, ਨਾ ਕਿ ਜਨਮ ਕਰਕੇ। ਇੱਥੇ ਲੋਕਾਂ ਨੇ ਜਨਮ ਕਰਕੇ ਉੱਤਮ ਨੀਚ ਬਣਾ ਲਏ ਵੀ ਮੈਂ ਉੱਚੀ ਜਾਤੀ 'ਚ ਜੰਮਿਆ ਉੱਚਾ, ਤੂੰ ਨੀਵੀਂ ਜਾਤੀ 'ਚ ਜੰਮਿਆ ਤੂੰ ਨੀਵਾਂ। ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਸਾਰੇ ਸਮਾਜ ਨੂੰ, ਸਾਰੇ ਸੰਸਾਰ ਨੂੰ ਇੱਕੋ ਸੂਤਰ 'ਚ ਪਰੋ ਕੇ ਦੱਸ ਰਹੇ ਆ ਵੀ ਸਭ ਇੱਕੋ ਹੀ ਨੇ, ਕਿਉਂਕਿ ਸਾਰਿਆਂ ਦਾ ਸਿਰਜਣਹਾਰ ਪਰਮੇਸ਼ਰ ਇੱਕੋ ਹੈ। ਹਾਂਜੀ,
ਇਕ ਸੰਪੰਚੋ ਤਤ ਤੇ ਬਣੇ।
ਮਹਾਰਾਜ ਜੀ ਕਹਿੰਦੇ ਬਾਦਸ਼ਾਹ ਜਿਹੜੇ ਮਟੀਰੀਅਲ ਤੋਂ ਤੇਰਾ ਸਰੀਰ ਬਣਿਆ, ਪੰਜ ਤੱਤਾਂ ਤੋਂ ਬਣਿਆ, ਉਸੇ ਪੰਜ ਤੱਤਾਂ ਤੋਂ ਸਾਰਿਆਂ ਦੇ ਸਰੀਰ ਬਣਿਆ, ਮੁਸਲਮਾਨਾਂ ਦੇ ਵੀ, ਹਿੰਦੂਆਂ ਦੇ ਵੀ, ਪੰਜ ਤੱਤਾਂ ਦਾ ਹੀ ਬਣਿਆ ਨਾ ਸਾਰਾ ਕੁਝ। ਇਹ ਤਾਂ ਨੀ ਵੀ ਜਿਹੜੇ ਮੁਸਲਮਾਨ ਨੇ ਉਹਨਾਂ 'ਚ ਛੇ ਨੇ ਜਾਂ ਹਿੰਦੂਆਂ 'ਚ ਚਾਰ ਨੇ ਜਾਂ ਹਿੰਦੂਆਂ 'ਚ ਛੇ ਨੇ ਮੁਸਲਮਾਨਾਂ 'ਚ ਚਾਰ ਨੇ, ਤੱਤ ਤਾਂ ਸਾਰੇ ਹੀ ਪੰਜਾਂ ਦੇ ਹੀ ਬਣੇ ਆ। ਹਾਂਜੀ,
ਇੰਦਰਿਆ ਦੀ ਇੱਕ ਸਮਸਨੀ,
ਸਭ ਨੂੰ ਅੱਖਾਂ ਦੋ ਦੋ ਹੀ ਲੱਗੀਆਂ ਨੇ, ਦੋ ਦੋ ਹੀ ਹੱਥ ਨੇ, ਦੋ ਦੋ ਹੀ ਕੰਨ ਨੇ, ਇੱਕੋ ਇੱਕੋ ਹੀ ਨੱਕ ਲੱਗੀ ਹੋਈ ਹੈ। ਇਹ ਤਾਂ ਨੀ ਵੀ ਜੇ ਕਿ ਮੁਸਲਮਾਨ ਨੇ ਉਹਨਾਂ ਦੀਆਂ ਪੰਜ ਸੱਤ ਅੱਖਾਂ ਲਾ ਦਿੱਤੀਆਂ, ਹਿੰਦੂਆਂ ਦੀਆਂ ਦੋ ਘੱਟ ਲਾ ਦਿੱਤੀਆਂ ਜਾਂ ਹਿੰਦੂਆਂ ਦੀਆਂ ਵੱਧ ਲਾ ਦਿੱਤੀਆਂ। ਇੰਦਰੀਆਂ ਵੀ ਤਾਂ ਸਾਰਿਆਂ ਦੀਆਂ ਇੱਕੋ ਜਿਹੀਆਂ ਪਰਮੇਸ਼ਰ ਨੇ। ਹਾਂ, ਸ਼ਕਲਾਂ ਸ਼ੁਕਲਾਂ ਵੱਖਰੀਆਂ ਹੋ ਸਕਦੀਆਂ, ਪਰ ਅੱਖਾਂ ਸਾਰਿਆਂ ਦੀਆਂ ਦੋ ਨੇ। ਹਾਂ, ਕੋਈ ਦੇਵਨੇਤ ਕਿਸੇ ਦੀ ਕੋਈ ਇੱਕ ਅੱਖ ਚਲੀ ਜਾਏ ਜਾਂ ਜਨਮ ਤੋਂ ਨਾ ਹੋਵੇ, ਉਹ ਸਾਰੇ ਤਾਂ ਨੀ ਉਦਾਂ ਦੇ ਹੁੰਦੇ ਨਾ। ਤੋ ਪਾਤਸ਼ਾਹ ਕਹਿੰਦੇ ਸਭ ਨੂੰ ਵਾਹਿਗੁਰੂ ਨੇ, ਪਰਮੇਸ਼ਰ ਨੇ ਇੱਕੋ ਜਿਹੀਆਂ ਇੰਦਰੀਆਂ ਦਿੱਤੀਆਂ, ਇੱਕੋ ਜਿਹੀਆਂ ਦੇਹਾਂ ਦਿੱਤੀਆਂ ਨੇ।
ਕਰਨ ਹਾਰ ਕੋ ਸਿਮਰੈ ਜੋਏ,
ਬਾਦਸ਼ਾਹ ਜਿਹੜੇ ਉਸ ਕਰਨਹਾਰ ਨੂੰ ਸਿਮਰਦੇ ਨੇ ਨਾ, ਵੀ ਉਹ ਸਾਡਾ ਕਰਤਾ ਪਰਮੇਸ਼ਰ ਹੈ, ਉਹਨੂੰ ਸਿਮਰਦੇ ਹਨ।
ਸਭ ਤੇ ਧੀਰਗ ਜਾਨੋ ਸੋਏ,
ਉਹੀ ਸਭ ਤੋਂ ਵੱਡਾ ਹੈ ਜਿਹੜਾ ਉਹਨੂੰ ਸਿਮਰਦਾ ਨਾ। ਤੂੰ ਪੁੱਛਿਆ ਨਾ ਵੀ ਵੱਡਾ ਕੌਣ ਹੈ, ਮਹਾਰਾਜ ਕਹਿੰਦੇ ਵੱਡਾ ਉਹ ਹੈ ਜਿਹੜਾ ਉਸ ਕਰਤੇ ਨੂੰ ਯਾਦ ਕਰਦਾ, ਉਹਨੂੰ ਸਿਮਰਦਾ। ਸੋ ਵੱਡਾ ਜਿਨ ਰਾਮ ਲਿਵ ਲਾਈ, ਉਹ ਵੱਡਾ ਜਿਹੜਾ ਉਸ ਪਰਮੇਸ਼ਰ ਨਾਲ ਆਪਣੀ ਲਿਵ ਲਾਉਂਦਾ, ਉਹਦਾ ਨਾਮ ਜਪਦਾ।
ਇਸ ਪਰ ਭਗਤ ਕਬੀਰ ਬਖਾਨਾ,
ਬਾਦਸ਼ਾਹ ਇਸ ਵਿਸ਼ੇ ਨੂੰ ਸਪਸ਼ਟ ਕਰਨ ਲਈ ਕਬੀਰ ਜੀ ਮਹਾਰਾਜ ਜੀ ਨੇ ਬਾਣੀ ਉਚਾਰੀ ਹੈ, ਸ਼ਬਦ ਉਚਾਰਿਆ ਜੋ ਸਾਡੇ ਵੱਡਿਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਦਰਜ ਕੀਤਾ ਹੈ।
ਦੋ ਦਿਸ਼ਨ ਕੋ ਭੇਦ ਮਿਟਾਨਾ,
ਉਹਨਾਂ ਨੇ ਦੋਹਾਂ ਪੱਖਾਂ ਦਾ ਭੇਦ ਹੀ ਮਿਟਾ ਦਿੱਤਾ, ਦੋਹਾਂ ਪੱਖਾਂ ਦੀ ਗੱਲ ਹੀ ਮੁਕਾ ਦਿੱਤੀ ਹੈ। ਤੇ ਕਬੀਰ ਜੀ ਨੇ ਬੜੇ ਸਪਸ਼ਟ ਲਫ਼ਜ਼ਾਂ ਵਿੱਚ ਇਹ ਸ਼ਬਦ ਉਚਾਰਨ ਕੀਤਾ, ਸੁਣ ਬਾਦਸ਼ਾਹ ਤੈਨੂੰ ਮਹਾਰਾਜ ਜੀ ਦੀ ਗੁਰਬਾਣੀ ਦਾ, ਕਬੀਰ ਜੀ ਦੀ ਬਾਣੀ ਦਾ ਉਹ ਸ਼ਬਦ ਸਰਵਣ ਕਰਾਉਂਦੇ ਹਾਂ।
ਸ੍ਰੀ ਗ੍ਰੰਥ ਜੀਵਾਕ ਪ੍ਰਭਾਤੀ ਸ੍ਰੀ ਕਬੀਰ ਜੀ ਕੀ,
ਪ੍ਰਭਾਤੀ ਰਾਗ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ। 31 ਰਾਗਾਂ ਚੋਂ ਇੱਕ ਰਾਗ ਹੈ ਰਾਗ ਪ੍ਰਭਾਤੀ। ਪ੍ਰਭਾਤੀ ਰਾਗ ਵਿੱਚ ਮਹਾਰਾਜ ਭਗਤ ਕਬੀਰ ਜੀ, ਸ੍ਰੀ ਸ਼੍ਰੋਮਣੀ ਭਗਤ ਕਬੀਰ ਜੀ ਕੀ ਇਹ ਪਾਵਨ ਬਾਣੀ ਹੈ।
ਅਵਲ ਅੱਲੈ ਨੂਰੇ ਉਪਾਇਆ, ਕੁਦਰਤ ਕੇ ਸਭ ਬੰਦੇ।
ਸਭ ਲੜਾਈਆਂ ਮੁੱਕ ਜਾਣ, ਸਾਰੀਆਂ ਸਰਹੱਦਾਂ ਮੁੱਕ ਜਾਣ, ਜੇ ਕਿਤੇ ਆਹ ਬਚਨ ਗੁਰਬਾਣੀ ਦਾ ਸਭ ਨੂੰ ਸਮਝ ਪੈ ਜਾਏ। ਖਾਲਸਾ ਜੀ, ਇੱਕ ਵਿਦਵਾਨ ਬੜਾ ਸੋਹਣਾ ਬੋਲਿਆ ਸੀ ਜਦੋਂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ 400 ਸਾਲਾ ਪ੍ਰਕਾਸ਼ ਗੁਰਪੁਰਬ ਮਨਾਇਆ ਸੀ ਨਾ ਸ੍ਰੀ ਦਰਬਾਰ ਸਾਹਿਬ। ਉਹਨੇ ਕਿਹਾ ਸੀ ਇਹ ਬਚਨ ਮੁਸਲਮਾਨ ਧਰਮ ਨਾਲ ਸੰਬੰਧ ਰੱਖਦਾ ਸੀ ਕਿ ਜੇ ਕਿਤੇ ਐਸਾ ਸਮਾਂ ਬਣ ਜੇ ਵੀ ਪੂਰਾ ਸੰਸਾਰ ਇੱਕੋ ਹੀ ਹੋ ਜਾਏ, ਆ ਦੇਸ਼ਾਂ ਦੇ ਭੇਦ ਮਿਟ ਜਾਣ, ਵੀ ਇਹ ਫਲਾਣਾ ਦੇਸ਼ ਹੈ ਅਮਕਾ ਦੇਸ਼ ਹੈ, ਵੀ ਪੂਰਾ ਵਿਸ਼ਵ ਇੱਕੋ ਹੀ ਹੋ ਜਾਏ, ਸਰਹੱਦਾਂ ਮਿਟ ਜਾਣ, ਲੋਕਾਂ ਦੇ ਵਿੱਚੋਂ ਨਸਲੀ ਵਿਤਕਰੇ ਮਿਟ ਜਾਣ, ਤਾਂ ਉਸ ਵਕਤ ਅਗਰ ਪੂਰੇ ਸੰਸਾਰ ਦਾ ਜਿਹਦੇ ਨਾਲ ਸਾਰੇ ਸੰਸਾਰ ਨੂੰ ਇੱਕ ਜਗ੍ਹਾ ਤੇ ਜੋੜਿਆ ਜਾ ਸਕੇ, ਕੋਈ ਗ੍ਰੰਥ ਸਾਰੇ ਸੰਸਾਰ ਦੀ ਰਹਿਨੁਮਾਈ ਕਰ ਸਕਦਾ ਕਿ ਪੂਰੇ ਵਿਸ਼ਵ ਨੂੰ ਇੱਕ ਜਗ੍ਹਾ ਤੇ ਜੋੜਨ ਵਾਸਤੇ, ਪੂਰੇ ਸੰਸਾਰ ਦੀ ਰਹਿਨੁਮਾਈ ਕਰਨ ਲਈ ਜੇ ਕੋਈ ਗ੍ਰੰਥ ਸਾਰਿਆਂ ਨੂੰ ਜੋੜ ਸਕਦਾ, ਸਭ ਦੀ ਅਗਵਾਈ ਕਰ ਸਕਦਾ ਪੂਰੇ ਵਿਸ਼ਵ ਦੀ, ਤਾਂ ਉਹ ਕਹਿੰਦਾ ਇਹ ਸੰਸਾਰ ਵਿੱਚ ਕੇਵਲ ਤਾਂ ਕੇਵਲ ਇੱਕੋ ਇੱਕੋ ਗ੍ਰੰਥ ਹੈ, ਤਾਂ ਉਹ ਹੈ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ।
ਸਤਿ ਸ੍ਰੀ ਅਕਾਲ।
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਇਲਾਵਾ ਕਹਿੰਦੇ ਹੋਰ ਕੋਈ ਗ੍ਰੰਥ ਐਸਾ ਨਹੀਂ ਜਿਹੜਾ ਸਾਰੇ ਸੰਸਾਰ ਨੂੰ, ਸਾਰੇ ਜਗਤ ਦੀ ਰਹਿਨੁਮਾਈ ਕਰ ਸਕੇ, ਔਰ ਇਹਦੇ ਚ ਕੋਈ ਦੋ ਰਾਏ ਨਹੀਂ, ਕਿਉਂਕਿ ਆਹ ਵਚਨਾਂ ਤੋਂ ਇਹ ਗੱਲ ਸਪਸ਼ਟ ਹੋ ਜਾਂਦੀ ਜੋ ਅੱਜ ਆਪਾਂ ਸੁਣਨ ਲੱਗੇ। ਇਸ ਗੱਲ ਤੋਂ ਇਹ ਸਾਰੇ ਬਚਨਾਂ ਤੋਂ ਸਪਸ਼ਟ ਹੋ ਜਾਂਦਾ। ਪਾਤਸ਼ਾਹ ਕਹਿੰਦੇ ਅਵਲ ਅੱਲਾਹ ਨੂਰ ਉਪਾਇਆ, ਸ਼ਬਦ ਕਬੀਰ ਜੀ ਦਾ, ਪਰ ਬਾਦਸ਼ਾਹ ਨੂੰ ਜਹਾਂਗੀਰ ਨੂੰ ਗੁਰੂ ਹਰਗੋਬਿੰਦ ਸਾਹਿਬ ਸੁਣਾ ਰਹੇ ਨੇ, ਸੁਣ ਬਾਦਸ਼ਾਹ ਸਾਡਾ ਮਤ ਇਹ ਹੈ ਗੁਰਬਾਣੀ ਦਾ ਕਿ ਅਵਲ, ਅਵਲ ਕਹਿੰਦੇ ਨੇ ਪਹਿਲਾਂ, ਫਾਰਸੀ ਵਿੱਚ ਅਵਲ ਪਹਿਲਾਂ ਨੂੰ ਕਹਿੰਦੇ, ਅਵਲ ਅੱਲਾਹ ਨੂਰ ਉਪਾਇਆ, ਅੱਲਾ ਨੇ ਰੱਬ ਨੇ ਪਰਮੇਸ਼ਰ ਨੇ ਆਪਣਾ ਨੂਰ ਪੈਦਾ ਕੀਤਾ, ਉਹਨੇ ਕਿਹਾ ਮੈਂ ਇੱਕ ਤੋਂ ਬਹੁ ਰੂਪ ਹੋ ਜਾਵਾਂ, ਉਹਨੇ ਆਪਣੇ ਨੂਰ ਨੂੰ ਪੈਦਾ ਕੀਤਾ ਤੇ ਉਸੇ ਨੂਰ ਤੋਂ ਹੀ ਕੁਦਰਤ ਬਣੀ, ਸ਼ਕਤੀ ਬਣੀ ਜਿਹਨੂੰ ਆਪਾਂ ਮਾਇਆ ਕਹਿੰਦੇ ਹਾਂ, ਉਹ ਕੁਦਰਤ ਬਣੀ ਔਰ ਉਸੇ ਕੁਦਰਤ ਨੇ ਅੱਗੇ ਸਭ ਬੰਦੇ ਪੈਦਾ ਕੀਤੇ। ਇੱਕੋ ਅੱਲਾ ਤੋਂ ਸਭ ਤੋਂ ਪਹਿਲਾਂ ਨੂਰ, ਪ੍ਰਕਾਸ਼ ਤੋਂ, ਉਹਦੇ ਨੂਰ ਤੋਂ ਕੁਦਰਤ ਬਣੀ ਔਰ ਉਸੇ ਕੁਦਰਤ ਦੇ ਸਾਰੇ ਬੰਦੇ ਨੇ, ਭਾਵੇਂ ਉਹ ਮੁਸਲਮਾਨ ਨੇ ਤੇ ਭਾਵੇਂ ਹਿੰਦੂ ਨੇ, ਬਣਾਏ ਤਾਂ ਕੁਦਰਤ ਨੇ ਨਾ, ਕੁਦਰਤ ਨੇ ਹੀ ਸਭ ਪੈਦਾ ਕੀਤੇ। ਕੁਦਰਤ ਕੇ ਸਭ ਬੰਦੇ, ਸਭ ਕੁਦਰਤ ਦੇ ਹੀ ਨੇ ਜੀਵ, ਜਿੰਨੇ ਜੀਵ ਜੰਤ ਨੇ, ਜਿੰਨੇ ਬੰਦੇ ਨੇ, ਸਭ ਕੁਦਰਤ ਨੇ ਹੀ ਪੈਦਾ ਕੀਤੇ ਹਨ।
ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ।
ਬਾਦਸ਼ਾਹ ਤੂੰ ਪੁੱਛਦਾ ਵੀ ਮੈਂ ਇੱਕ ਨੂੰ ਚੰਗਾ ਕਵਾਂ ਤੇ ਇੱਕ ਨੂੰ ਮਾੜਾ ਕਵਾਂ, ਕਿਵੇਂ ਕਹਿ ਦਿਆਂ ਹੇ ਬਾਦਸ਼ਾਹ, ਮੈਂ ਇਹ ਗੱਲ ਕਿਵੇਂ ਆਖ ਦਿਆਂ ਵੀ ਇੱਕ ਚੰਗੇ ਨੇ ਇੱਕ ਮਾੜੇ ਨੇ, ਜੇ ਇੱਕ ਨੂੰ ਚੰਗਾ ਕਵਾਂਗਾ ਦੂਜੇ ਮਾੜੇ ਕਹੇ ਜਾਣਗੇ ਨਾ। ਜਦੋਂ ਇੱਕੋ ਹੀ ਨੂਰ ਤੋਂ ਸਭ ਕੁਝ ਪੈਦਾ ਹੋਇਆ ਤੇ ਫਿਰ ਮੈਂ ਕਿਹਨੂੰ ਕਵਾਂ ਵੀ ਆਹ ਹਿੰਦੂ ਚੰਗੇ ਨੇ ਜਾਂ ਮੁਸਲਮਾਨ ਮਾੜੇ ਨੇ, ਜਾਂ ਮੁਸਲਮਾਨ ਮਾੜੇ ਨੇ ਜਾਂ ਹਿੰਦੂ ਚੰਗੇ ਆ, ਮੈਂ ਕਿਹਨੂੰ ਚੰਗਾ ਤੇ ਕਿਹਨੂੰ ਮੰਦਾ ਕਵਾਂ ਜਦੋਂ ਪੈਦਾ ਹੀ ਇੱਕੋ ਨੂਰ ਤੋਂ ਹੋਇਆ। ਇਹ ਸਾਡਾ ਸਿਧਾਂਤ ਹੈ, ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਕਿਹਨੂੰ ਭਲਾ ਕਹੀਏ, ਕਿਹਨੂੰ ਮੰਦਾ ਕਹੀਏ, ਇੱਕੋ ਹੀ ਨੂਰ ਤੋਂ ਬਣੇ ਆ ਸਾਰੇ। ਹਾਂਜੀ,
ਲੋਗਾ ਪਰਮ ਨ ਭੁੱਲੋ ਪਾਈ।
ਮਹਾਰਾਜ ਜੀ ਕਹਿੰਦੇ ਆ ਦੁਨੀਆਂ ਦੇ ਲੋਕੋ, ਭਰਮ ਚ ਨਾ ਭੁੱਲੋ, ਭੁਲੇਖੇ ਚ ਨਾ ਪਵੋ। ਦਰਅਸਲ ਲੋਕ ਭਰਮ ਚ ਪਏ ਹੋਏ ਨੇ, ਭੁਲੇਖੇ ਚ ਪਏ ਹੋਏ ਨੇ, ਭੁਲੇਖੇ ਜਨਾ ਪਉ ਪਰਮ ਵਿਚ ਨਾ ਭੁੱਲੋ
ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਿਓ ਸਰਬ ਠਾਈ
ਉਹ ਰੱਬ ਜੀਆਂ ਵਿਚ ਕੁਦਰਤ ਚ ਵਸਦਾ ਸਾਰੀ ਖਲਕਤ ਆ ਜਿਹੜਾ ਆਪਾਂ ਸਾਰਾ ਸੰਸਾਰ ਇਹਨੂੰ ਖਲਕਤ ਕਹਿ ਦਿੰਦੇ ਖਾਲਕ ਇਹਦਾ ਮਾਲਕ ਉਹ ਖਲਕਤ ਵਿਚ ਵਸਦਾ ਖਲਕਤ ਉਹਦੇ ਚ ਵਸਦੀ ਹੈ ਜਿਵੇਂ ਬੀਜ ਵਿਚ ਹੀ ਦਰਖਤ ਹੈ ਤੇ ਦਰਖਤ ਵਿਚ ਹੀ ਬੀਜ ਹੈ ਨਾ ਏਦਾਂ ਰੱਬ ਦੇ ਵਿਚ ਹੀ ਇਹ ਸਾਰਾ ਸੰਸਾਰ ਹੈ ਤੇ ਸੰਸਾਰ ਵਿਚ ਹੀ ਰੱਬ ਹੈ ਦੋਵੇਂ ਇੱਕ ਦੂਜੇ ਤੋਂ ਵੱਖਰੇ ਹੈ ਨਹੀਂ ਤੇ ਫਿਰ ਕਿਹਨੂੰ ਮਾੜਾ ਕਹੀਏ ਕਿਹਨੂੰ ਚੰਗਾ ਕਹੀਏ ਜਦੋਂ ਇੱਕੋ ਹੀ ਜੋਤ ਹੈ ਸਾਰਿਆਂ ਚ ਤੇ ਇੱਕੋ ਹੀ ਨੂਰ ਤੋਂ ਸਭ ਪੈਦਾ ਹੋਏ ਨੇ ਕਿਹਨੂੰ ਭਲਾ ਤੇ ਕਿਹਨੂੰ ਮੰਦਾ ਕਹੀਏ ਸਾਰਿਆਂ ਵਿਚ ਇੱਕੋ ਹੀ ਆਤਮਾ ਇਹ ਹੈ ਬ੍ਰਹਮਾਕਾਰ ਬਿਰਤੀ ਜਿਹਦੇ ਵਿਚ ਮੇਰੇ ਸਾਹਿਬ ਵਰਤਦੇ ਨੇ ਪਰ ਜਦੋਂ ਸਮਾਜਿਕ ਤੌਰ ਤੇ ਵਿਵਹਾਰਕ ਤੌਰ ਤੇ ਸੰਸਾਰ ਚ ਕੋਈ ਵੱਧ ਫੈਲੀ ਕਰਦਾ ਤਾਂ ਉਹਨੂੰ ਦੰਡ ਦੇਣ ਲਈ ਉਹ ਵੀ ਕਿਰਿਆ ਚੱਲਦੀ ਹੈ ਸੰਸਾਰ ਚ ਪਰ ਉਹ ਇਸ ਬਿਰਤੀ ਨਾਲ ਨਹੀਂ ਚੱਲਦੀ ਵੀ ਇਹ ਮੁਸਲਮਾਨ ਹੈ ਤਾਂ ਇਹਨੂੰ ਦੰਡ ਦੇਣਾ ਇਸ ਲਈ ਉਹਨੂੰ ਦੰਡ ਦਿੰਦੇ ਆ ਕਿ ਜ਼ੁਲਮ ਕਰ ਰਿਹਾ ਇਹ ਵਧੀਕੀ ਕਰ ਰਿਹਾ ਤੂੰ ਗਰੀਬ ਨਵਾਜ ਪਾਤਸ਼ਾਹ ਕਹਿੰਦੇ ਜੇ ਇੱਕੋ ਹੀ ਨੂਰ ਤੋਂ ਨੇ ਸਾਰੇ ਫਿਰ ਭਰਮ ਕਾਹਦਾ ਕਰਨਾ ਖਾਲਕ ਹੀ ਖਲਕਤ ਵਿਚ ਵੱਸ ਰਿਹਾ ਤੇ ਇਹ ਖਲਕਤ ਉਸ ਖਾਲਕ ਵਿਚ ਵੱਸ ਰਹੀ ਹੈ ਪੂਰ ਰਿਹੋ ਸਰਬ ਠਾਈ ਉਹ ਸਰਬ ਥਾਵਾਂ ਵਿਚ ਪਰਿਪੂਰਨ ਹੈ ਸਾਰੀਆਂ ਜਗਾਵਾਂ ਵਿਚ ਉਹੀ ਵੱਸ ਰਿਹਾ
ਰਹਾਉ ਮਾਟੀ ਏਕ ਅਨੇਕ ਭਾਂਤ ਕਰ ਸਾਜੀ ਸਾਜ ਨਹਾਰੇ
ਪੰਜਾਂ ਤੱਤਾਂ ਦੀ ਜਿਹੜੀ ਮਿੱਟੀ ਹੈ ਨਾ ਉਸੇ ਤੋਂ ਹੀ ਬਣਾਇਆ ਨਾ ਸਾਰਾ ਕੁਝ ਸਾਰਿਆਂ ਦੇ ਸਰੀਰਾਂ ਚ ਪੰਜ ਤੱਤ ਹੀ ਨੇ ਸਭ ਦੇ ਸਰੀਰਾਂ ਦੀ ਰਚਨਾ ਪੰਜਾਂ ਤੱਤਾਂ ਤੋਂ ਹੋਈ ਮਿੱਟੀ ਇੱਕੋ ਹੀ ਹੈ ਇੱਕੋ ਮਿੱਟੀ ਤੋਂ ਅਨੇਕ ਭਾਂਤ ਕਰ ਹਾਂ ਬਾਹਰੋਂ ਰੂਪ ਰੰਗ ਤਾਂ ਵੱਖਰੇ ਵੱਖਰੇ ਬਣਾ ਦਿੱਤੇ ਸ਼ਕਲਾਂ ਵੱਖੋ ਵੱਖਰੀਆਂ ਜ਼ਰੂਰ ਬਣਾ ਦਿੱਤੀਆਂ ਬਣੇ ਤਾਂ ਮਿੱਟੀ ਤੋਂ ਘੁਮਿਆਰ ਜਦੋਂ ਭਾਂਡੇ ਬਣਾਉਂਦਾ ਮਿੱਟੀ ਦੇ ਘੜੇ ਬਣਾਉਂਦਾ ਉਹ ਬਣਾਉਂਦਾ ਤਾਂ ਇੱਕੋ ਮਟੀਰੀਅਲ ਹੁੰਦਾ ਨਾ ਮਿੱਟੀ ਉਹਦੇ ਕੋਲ ਉਹਦੇ ਚੋਂ ਕੋਈ ਛੂਣੀ ਬਣਾ ਦਿੰਦਾ ਕਿਤੇ ਕੋਈ ਉਹਦਾ ਛੋਟਾ ਜਿਹਾ ਘੜਾ ਬਣਾ ਦਿੰਦਾ ਕਿਤੇ ਉਹਦਾ ਕੁੱਜਾ ਜਿਹਾ ਬਣਾ ਦਿੰਦਾ ਤੇ ਬਹੁਤ ਕੁਝ ਬਣਾ ਦਿੰਦਾ ਹੁੰਦੀ ਮਿੱਟੀ ਹੈ ਸਾਰੀ ਕਹਿੰਦੇ ਏਦਾਂ ਪਰਮੇਸ਼ਰ ਨੇ ਪੰਜਾਂ ਤੱਤਾਂ ਦੇ ਮੂਲ ਤੋਂ ਹੀ ਸਾਰੇ ਸੰਸਾਰ ਦੇ ਸਰੀਰਾਂ ਦੀ ਰਚਨਾ ਕੀਤੀ ਹੈ ਹਾਂਜੀ ਅਨੇਕ ਭਾਂਤ ਨਾਲ ਸਾਜੀ ਸਾਜਣਹਾਰ ਹੈ ਸਾਜਣਹਾਰ ਵਾਹਿਗੁਰੂ ਨੇ ਸਾਜਿਆ ਕਿਸੇ ਨੂੰ ਕਾਲਾ ਬਣਾ ਦਿੱਤਾ ਕਿਸੇ ਨੂੰ ਗੋਰਾ ਬਣਾ ਦਿੱਤਾ ਕਿਸੇ ਨੂੰ ਕਿਸੇ ਦੀ ਨੱਕ ਚਪਟੀ ਜੀ ਬਣਾ ਦਿੱਤੀ ਜਿਹੜੇ ਇੱਧਰ ਪੰਜਾਬ ਦੇ ਖਿੱਤੇ ਚ ਰਹਿੰਦੇ ਇਹਨਾਂ ਦੀਆਂ ਹੋਰ ਤਰ੍ਹਾਂ ਦੀਆਂ ਸ਼ਕਲਾਂ ਜਿਹੜੇ ਉੱਧਰ ਦੱਖਣ ਦਿਸ਼ਾ ਚ ਰਹਿੰਦੇ ਉਹਨਾਂ ਨੂੰ ਕੁਝ ਹੋਰ ਸਰੂਪ ਦੇ ਦਿੱਤਾ ਜਿਹੜੇ ਆ ਇੱਧਰ ਹਿਮਾਚਲ ਚ ਉੱਪਰ ਨੂੰ ਤਿੱਬਤ ਵਾਲੇ ਪਾਸੇ ਨੂੰ ਜਾਂ ਇੱਧਰ ਚੀਨ ਨੂੰ ਚਪਟੀਆਂ ਜੀਆਂ ਅੱਖਾਂ ਨੱਕਾਂ ਚੁੰਨੀਆਂ ਜੀਆਂ ਉਹ ਵਾਹਿਗੁਰੂ ਨੇ ਬਣਾਇਆ ਨਾ ਸਾਰਾ ਕੁਝ ਤੱਤ ਤਾਂ ਸਾਰੇ ਹੀ ਪੰਜਾਂ ਦੇ ਬਣੇ ਨੇ ਨਾ ਜਿੰਨੇ ਵੀ ਦੇਸ਼ਾਂ ਦੇ ਨੇ ਜਿੰਨੀਆਂ ਵੀ ਧਰਤੀਆਂ ਨੇ ਬਣੇ ਸਭ ਪੰਜਾਂ ਤੱਤਾਂ ਤੋਂ ਹੀ ਹਨ ਸਾਜੀ ਕਹਿੰਦੇ ਆ ਸਾਜਣਹਾਰੇ ਨੇ ਵਾਹਿਗੁਰੂ ਨੇ ਸਾਜੇ ਨੇ ਸਾਰੇ
ਨਾ ਕਛ ਪੋਚ ਮਾਟੀ ਕੇ ਪਾਂਡੇ ਨਾ ਕਛ ਪੋਚ ਕੁੰਭਾਰੇ
ਕਹਿੰਦੇ ਵੀ ਨਾ ਤਾਂ ਉਹਨੇ ਪੋਚ ਦਾ ਇੱਥੇ ਅਰਥ ਪੋਚ ਸ਼ਬਦ ਆਇਆ ਨਾ ਪੋਚ ਦਾ ਮਤਲਬ ਹੁੰਦਾ ਕਮੀ ਨਾ ਤਾਂ ਵਾਹਿਗੁਰੂ ਨੇ ਮਿੱਟੀ ਦੇ ਜਿਹੜੇ ਭਾਂਡੇ ਬਣਾਏ ਨੇ ਇਹਨਾਂ ਚ ਕੋਈ ਕਮੀ ਰੱਖੀ ਹੈ ਵੀ ਜਿਹੜੇ ਆ ਮੁਸਲਮਾਨਾਂ ਦੇ ਘਰ ਜੰਮੇ ਆ ਵੀ ਇਹਨਾਂ ਚ ਇੱਕ ਅੱਧਾ ਤੱਤ ਵੱਧ ਪਾ ਦਈਏ ਤੇ ਜਿਹੜੇ ਹਿੰਦੂਆਂ ਦੇ ਘਰ ਜੰਮੇ ਆ ਇਹਨਾਂ ਵਿੱਚ ਪੰਜਾਂ ਤੱਤਾਂ ਚੋਂ ਇੱਕ ਘਟਾ ਦਈਏ ਉਹਨੇ ਕਮੀ ਨਹੀਂ ਰੱਖੀ ਕਿਸੇ ਚ ਜਿੰਨੇ ਭਾਂਡੇ ਸਾਜੇ ਨੇ ਸਭ ਉਹਦੇ ਵਿੱਚ ਕਮੀ ਨਹੀਂ ਰੱਖੀ ਕਿਸੇ ਵਿੱਚ ਵੀ ਸਾਰੇ ਪੰਜਾਂ ਤੱਤਾਂ ਦੇ ਹੀ ਬਣਾਏ ਆ ਤੇ ਨਾ ਉਹਦੇ ਬਣਾਏ ਭਾਂਡਿਆਂ ਵਿੱਚ ਉਹਨੇ ਕੋਈ ਕਮੀ ਰੱਖੀ ਆ ਤੇ ਨਾ ਘੁਮਿਆਰ ਜਿਹੜਾ ਇਹ ਭਾਂਡਿਆਂ ਨੂੰ ਰਚਣ ਵਾਲਾ ਪਰਮੇਸ਼ਰ ਹੈ ਉਹਦੇ ਵਿੱਚ ਕੋਈ ਕਮੀ ਹੈ ਉਹਦੇ ਵਿੱਚ ਵੀ ਕੋਈ ਕਮੀ ਨਹੀਂ ਉਹ ਵੀ ਪੂਰਾ ਤੇ ਪੂਰੇ ਨੇ ਜੋ ਕੀਤਾ ਪੂਰਾ ਹੀ ਕੀਤਾ ਪੂਰੇ ਕਾ ਕੀਆ ਸਭ ਕੁਛ ਪੂਰਾ ਪੂਰੇ ਨੇ ਜੋ ਬਣਾਇਆ ਉਹਨੇ ਪੂਰਾ ਹੀ ਬਣਾਇਆ ਉਹ ਆਪ ਵੀ ਪੂਰਾ ਹੈ ਨਾ ਕੁਛ ਪੋਚ ਕੁੰਭਾਰ ਹੈ ਦਾ ਮਤਲਬ ਹੈ ਵੀ ਜਿਹੜਾ ਉਹ ਘੁਮਿਆਰ ਪਰਮੇਸ਼ਰ ਰਚਣ ਵਾਲਾ ਹੈ ਸੰਸਾਰ ਨੂੰ ਉਹਦੇ ਵਿੱਚ ਵੀ ਕੋਈ ਕਮੀ ਨਹੀਂ
ਸਭ ਮੈਂ ਸੱਚਾ ਏਕੋ ਸੋਈ
ਉਹ ਸੱਚਾ ਸਾਰਿਆਂ ਵਿੱਚ ਇੱਕੋ ਹੀ ਹੈ ਸਭ ਵਿੱਚ ਇੱਕੋ ਹੀ ਵਰਤ ਰਿਹਾ ਸਭੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਸਾਰਿਆਂ ਵਿੱਚ ਉਹੀ ਵਰਤ ਰਿਹਾ
ਤਿਸ ਕਾ ਕੀਆ ਸਭ ਕਛੋਈ
ਬਾਦਸ਼ਾਹ ਉਹਦਾ ਕੀਤਾ ਹੀ ਤਾਂ ਹੋ ਰਿਹਾ ਸਭ ਕੁਝ ਉਹ ਜੋ ਕਰਦਾ ਉਹ ਹੁੰਦਾ ਉਹ ਜੋ ਬਣਾ ਦਿੰਦਾ ਉਹ ਬਣ ਜਾਂਦਾ ਉਹ ਜੋ ਕਰਦਾ ਉਹ ਹੋ ਜਾਂਦਾ ਹੈ
ਹੁਕਮ ਪਛਾਣੇ ਸੋ ਏਕੋ ਜਾਣੇ
ਜਿਹੜਾ ਉਹਦੇ ਹੁਕਮ ਨੂੰ ਪਛਾਣ ਲੈ ਨਾ ਹੁਕਮ ਨੂੰ ਉਹ ਫਿਰ ਸਮਝ ਲੈਂਦਾ ਵੀ ਇੱਕੋ ਹੀ ਹੈ ਉਹਨੂੰ ਭਾਵੇਂ ਕੋਈ ਅੱਲਾ ਕਵੇ ਤੇ ਭਾਵੇਂ ਕੋਈ ਰਾਮ ਕਵੇ ਤੇ ਭਾਵੇਂ ਕੋਈ ਰਹੀਮ ਕਵੇ ਤੇ ਭਾਵੇਂ ਕੋਈ ਕਰੀਮ ਕਵੇ ਤੇ ਭਾਵੇਂ ਕੋਈ ਕਿਰਪਾਲੂ ਕਵੇ ਜਿਹੜਾ ਉਹਦਾ ਹੁਕਮ ਬੁੱਝ ਲੈਂਦਾ ਉਹ ਫਿਰ ਇੱਕ ਨੂੰ ਹੀ ਜਾਣਦਾ ਦੂਜੇ ਨੂੰ ਤਾਂ ਜਾਣਦਾ ਹੀ ਨਹੀਂ ਉਹ ਤੇ ਜਦੋਂ ਇੱਕ ਨੂੰ ਜਾਣਿਆ ਫਿਰ ਉਹਨਾਂ ਨੇ ਆਪਣੀ ਰਸਨਾ ਤੋਂ ਕਿਹਾ ਇੱਕ ਓਅੰਕਾਰ ਹਾਂਜੀ
ਬੰਦਾ ਕਈ ਐਸੋਈ
ਅਸਲ ਵਿੱਚ ਬੰਦਾ ਹੀ ਉਹ ਹੈ ਮਹਾਰਾਜ ਜੀ ਕਹਿੰਦੇ ਜਿਹੜਾ ਇੱਕ ਨੂੰ ਜਾਣ ਲਵੇ ਨਾ ਬੰਦਾ ਹੈ ਹੀ ਉਹ ਜਿਹੜਾ ਇੱਕ ਨੂੰ ਨਾ ਜਾਣੇ ਉਹ ਬੰਦਾ ਨੀ ਹੈਵਾਨ ਹੈ ਹਾਂਜੀ
ਅੱਲੋ ਅਲਖ ਨ ਜਾਈ ਲਖਿਆ
ਉਹ ਜਿਹੜਾ ਅੱਲਾ ਹੈ ਨਾ ਉਹ ਨਾ ਲਖਿਆ ਜਾਣ ਵਾਲਾ ਹੈ
ਗੁਰ ਗੁੜ ਦੀ ਨਾ ਮੀਠਾ
ਕਹਿੰਦੇ ਕਿਵੇਂ ਜਾਣਿਆ ਉਹਨੂੰ ਜਿਹੜਾ ਨਾ ਲਖਿਆ ਜਾਣ ਵਾਲਾ ਰੱਬ ਸੀ ਉਹਨੂੰ ਜਾਣਿਆ ਕਿਵੇਂ ਕਹਿੰਦੇ ਸਾਡੇ ਗੁਰੂ ਨੇ ਸਾਨੂੰ ਗੁੜ ਦਿੱਤਾ ਗੁੜ ਗੁਰ ਗੁੜ ਦੀਨਾ ਮਿੱਠਾ ਗੁਰੂ ਨੇ ਸਾਨੂੰ ਮਿੱਠਾ ਗੁੜ ਦਿੱਤਾ ਹੁਣ ਇੱਥੇ ਗੁੜ ਦਾ ਕੀ ਮਤਲਬ ਹੈ ਗੁੜ ਦਾ ਮਤਲਬ ਹੈ ਗਿਆਨ ਬੜਾ ਮਿੱਠਾ ਤੇ ਪਿਆਰਾ ਗਿਆਨ ਸਾਡੇ ਗੁਰੂ ਨੇ ਸਾਨੂੰ ਦਿੱਤਾ ਤੇ ਜਿੱਥੋਂ ਸਮਝ ਪੈ ਗਈ ਵੀ ਉਹ ਅਲੱਖ ਵਾਹਿਗੁਰੂ ਪਾਰਬ੍ਰਹਮ ਪਰਮੇਸ਼ਰ ਹੀ ਹੈ ਸਾਰਿਆਂ ਵਿੱਚ ਵਰਤ ਰਿਹਾ ਤੋ ਗੁਰੂ ਨੇ ਕਿਰਪਾ ਕਰਕੇ ਦਇਆ ਕਰਕੇ ਸਾਨੂੰ ਗਿਆਨ ਰੂਪੀ ਗੁੜ ਜੋ ਬਹੁਤ ਹੀ ਮਿੱਠਾ ਪਿਆਰਾ ਉਹ ਦੇ ਦਿੱਤਾ
ਕਹਿ ਕਬੀਰ ਮੇਰੀ ਸ਼ੰਕਾ ਨਾਸੀ
ਕਬੀਰ ਜੀ ਮਹਾਰਾਜ ਜੀ ਕਹਿੰਦੇ ਮੇਰੀ ਸ਼ੰਕਾ ਹੀ ਨੱਸ ਗਈ ਹੁਣ ਕੋਈ ਸ਼ੰਕਾ ਰਹੀ ਨਹੀਂ ਅੰਦਰ ਮੈਨੂੰ ਕੋਈ ਭੇਦ ਦਿਸਦਾ ਹੀ ਨਹੀਂ ਕਿਸੇ ਚ ਵੀ ਇਹ ਮੁਸਲਮਾਨ ਨੇ ਜਾਂ ਇਹ ਹਿੰਦੂ ਨੇ ਜਾਂ ਇਹ ਬ੍ਰਾਹਮਣ ਨੇ ਜਾਂ ਇਹ ਸ਼ੂਦਰ ਨੇ ਜਾਂ ਇਹ ਖੱਤਰੀ ਨੇ ਜਾਂ ਇਹ ਵੱਖੋ ਵੱਖਰੀਆਂ ਜਾਤੀਆਂ ਪ੍ਰਜਾਤੀਆਂ ਲੋਕਾਂ ਦੇ ਕਰਮਾਂ ਤੋਂ ਬਣੀਆਂ ਜਿਹੜਾ ਜਿਹੜਾ ਕੋਈ ਕਰਮ ਕਰਦਾ ਸੀ ਉਹਦੇ ਤੋਂ ਉਹੀ ਜਾਤੀ ਦਾ ਹੋ ਗਿਆ ਹੁਣ ਪੰਡਿਤ ਦੇ ਘਰ ਦੇ ਵਿੱਚ ਵਿਆਹੀ ਹੋਈ ਆਈ ਤੇ ਪੰਡਿਤ ਨਾਲ ਰਹੀ ਉਹ ਪੰਡਤਾਣੀ ਹੋ ਗਏ ਹਾਲਾਂਕਿ ਉਹਨੇ ਤਾਂ ਨੀ ਸ਼ਾਸਤਰ ਪੜ੍ਹੇ ਹੋਣੇ ਉਹ ਪੰਡਤਾਣੀ ਹੋ ਗਏ ਕਿਉਂਕਿ ਜਿਹੜੀ ਜਿਹੜੀ ਕਿਸੇ ਕਿੱਤੇ ਦੇ ਨਾਲ ਕੋਈ ਜੁੜ ਜਾਂਦਾ ਉਹਦੀ ਉਹੀ ਨਾਮ ਸਦੀਣ ਲੱਗ ਪੈਂਦਾ ਸੰਸਾਰ ਚ ਜਿਹੜਾ 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 ਕੰਮ ਕਰਦਾ ਉਹ ਉਹੀ ਨਾਂ ਉਹਦਾ ਸੰਸਾਰ ਚ ਪ੍ਰਗਟ ਹੋ ਜਾਂਦਾ ਇਹਦਾ ਮਤਲਬ ਇਹ ਤਾਂ ਨੀ ਵੀ ਉਹਦੀ ਜਾਤੀ ਉਹੀ ਹੋ ਜਾਂਦੀ ਲੋਕਾਂ ਨੇ ਮੁੜ ਕੇ ਜਾਤੀਆਂ ਹੀ ਬਣਾ ਲਈਆਂ ਵੀ ਸਾਡੀ ਤਾਂ ਇਹ ਜਾਤੀ ਹੈ ਉੱਥੇ ਉੱਚੇ ਨੀਵੇਂ ਦੇ ਫਿਰ ਟੈਗ ਲਾਣੇ ਸ਼ੁਰੂ ਕਰ ਦਿੱਤੇ ਵੀ ਇਹ ਉੱਚਾ ਹੈ ਇਹ ਉੱਚੀ ਜਾਤੀ ਹੈ ਨੀਵੀਂ ਜਾਤੀ ਹੈ ਪਾਤਸ਼ਾਹ ਕਬੀਰ ਜੀ ਮਹਾਰਾਜ ਜੀ ਕਹਿੰਦੇ ਜਿਸ ਦਿਨ ਮੇਰੀ ਸ਼ੰਕਾ ਦੂਰ ਹੋ ਗਈ ਨਾ ਮੇਰੇ ਗੁਰੂ ਨੇ ਮੈਨੂੰ ਗਿਆਨ ਦੇ ਦਿੱਤਾ ਵੀ ਸਾਰਿਆਂ ਚ ਹੀ ਆਤਮਾ ਹੈ ਪੰਜਾਂ ਤੱਤਾਂ ਦੇ ਹੀ ਬਣੇ ਆ ਸਾਰੇ ਕਹਿੰਦੇ ਮੇਰੀ ਸ਼ੰਕਾ ਨੱਸ ਗਈ ਜਦੋਂ ਹਾਂਜੀ
ਸਰਬ ਨਿਰੰਜਨ ਡੀਠਾ
ਕਹਿੰਦੇ ਫਿਰ ਮੈਂ ਸਾਰਿਆਂ ਵਿੱਚ ਉਸ ਨਿਰੰਜਨ ਨੂੰ ਹੀ ਵੇਖ ਲਿਆ ਵੀ ਉਹੀ ਵਰਤ ਰਿਹਾ ਸਾਰਿਆਂ ਚ ਉਸੇ ਦਾ ਨਿਵਾਸ ਹੈ
ਚੌਪਈ ਵਹਿਰ ਬਣਾਓ ਇੱਕ ਸਮ ਬਣਿਓ
ਮਹਾਰਾਜ ਜੀ ਕਹਿਣ ਲੱਗੇ ਬਾਦਸ਼ਾਹ ਸੁਣ ਹੁਣ ਇਹਦੀ ਤੈਨੂੰ ਵਿਆਖਿਆ ਸੁਣਾਈਏ ਇਹ ਬਾਹਰਲਾ ਜਿੰਨਾ ਵੀ ਬਣਾਓ ਆ ਤੂੰ ਵੇਖ ਰਿਹਾ ਇੱਕੋ ਜਿਹਾ ਹੀ ਬਣਿਆ ਹੋਣਾ ਸਾਰਾ ਸਰੀਰ ਇੱਕੋ ਜਿਹਾ ਹੀ ਨੇ ਸਾਰਿਆਂ ਦੇ
ਅੰਤਰ ਬ੍ਰਹਮ ਏਕ ਹੀ ਭਨਿਓ
ਬਾਹਰੋਂ ਵੱਖਰੇ ਵੱਖਰੇ ਤੈਨੂੰ ਸਰੀਰ ਦਿਸ ਸਕਦੇ ਨੇ ਇਹਨਾਂ ਦੀਆਂ ਸ਼ਕਲਾਂ ਜਾਂ ਬਾਹਰਲੇ ਰੂਪ ਰੰਗ ਵੱਖੋ ਵੱਖਰੇ ਹੋ ਸਕਦੇ ਹੈ ਪਰ ਇਹਨਾਂ ਸਾਰਿਆਂ ਵਿੱਚ ਜਿਹੜਾ ਬ੍ਰਹਮ ਹੈ ਉਹ ਇੱਕੋ ਹੀ ਹੈ ਇੱਕੋ ਹੀ ਆਤਮਾ ਹੈ ਜੋ ਸਾਰਿਆਂ ਵਿੱਚ ਵਿਆਪਕ ਹੈ
ਜੋ ਨਰ ਚੈ ਆਪਣੀ ਕਲਿਆਣ
ਜਿਹੜੇ ਬੰਦੇ ਚਾਹੁੰਦੇ ਨੇ ਜਿਹੜੇ ਜੀਵ ਚਾਹੁੰਦੇ ਨੇ ਵੀ ਸਾਡੀ ਕਲਿਆਣ ਇਹਨੇ ਪੁੱਛਿਆ ਨਾ ਵੀ ਕਿਹਦੀ ਮੁਕਤੀ ਹੋਵੇਗੀ ਹਿੰਦੂਆਂ ਦੀ ਕਿ ਮੁਸਲਮਾਨਾਂ ਦੀ ਮਹਾਰਾਜ ਜੀ ਕਹਿੰਦੇ ਜਿਹੜਾ ਮੁਕਤ ਹੋਣਾ ਚਾਹੁੰਦਾ ਉਹ ਭਾਵੇਂ ਹਿੰਦੂ ਹੋਵੇ ਤੇ ਭਾਵੇਂ ਮੁਸਲਮਾਨ ਹੋਵੇ
ਤਜ ਦਾਵੇ ਕੋ ਭਜ ਭਗਵਾਨ
ਦਾਅਵੇਦਾਰੀ ਛੱਡ ਕੇ ਵੀ ਮੈਂ ਚੰਗਾ ਇਹ ਦਾਵਾ ਛੱਡ ਕੇ ਰੱਬ ਦਾ ਭਜਨ ਕਰੇ ਭਾਵੇਂ ਉਹਨੂੰ ਕੋਈ ਅੱਲਾ ਕਹਿ ਕੇ ਇਰਾਦੇ ਤੇ ਭਾਵੇਂ ਕੋਈ ਰਾਮ ਕਹਿ ਕੇ ਇਰਾਦੇ ਉਸੇ ਦੀ ਕਲਿਆਣ ਹੋਣੀ ਹੈ ਬਾਦਸ਼ਾਹ ਉਸੇ ਨੇ ਮੁਕਤ ਹੋਣਾ ਜਿਹੜਾ ਉਸ ਵਾਹਿਗੁਰੂ ਦਾ ਪਰਮੇਸ਼ਰ ਦਾ ਭਜਨ ਕਰੇਗਾ।
ਮਾਨੁਖ ਜਨਮ ਅਮੋਲਕ ਰਤਨ,
ਬਾਦਸ਼ਾਹ ਮਨੁੱਖੀ ਜਨਮ ਬੜਾ ਕੀਮਤੀ ਅਮੋਲਕ ਰਤਨ ਹੈ, ਇਹਦਾ ਕੋਈ ਮੁੱਲ ਨਹੀਂ ਹੈ।
ਦੁਰਲਭ ਪ੍ਰਾਪਤ ਹੋਏ ਬੜ ਯਤਨ,
ਬੜਾ ਦੁਰਲਭ ਜਨਮ ਹੈ, ਬੜੇ ਭਾਰੀ ਯਤਨਾਂ ਦੇ ਨਾਲ ਖਬਰੇ ਕਿੰਨੇ ਕੁ ਜਨਮਾਂ ਦੇ ਚੰਗੇ ਕਰਮਾਂ ਕਰਕੇ ਇਹ ਮਨੁੱਖਾ ਜਨਮ ਪ੍ਰਾਪਤ ਹੁੰਦਾ।
ਵਿਸ਼ਿਆਂ ਬਿਲਸਨ ਬੰਧਨ ਦਾਵੇ,
ਵਿਸ਼ਿਆਂ ਨੂੰ ਭੋਗਣਾ ਤੇ ਦਾਵੇ ਬੰਨੀ ਜਾਣੇ ਵੀ ਮੈਂ ਚੰਗਾ, ਸਾਡਾ ਧਰਮ ਚ ਮੁਸਲਮਾਨ ਚੰਗੇ, ਅਸੀਂ ਹਿੰਦੂ ਚੰਗੇ, ਅਸੀਂ ਜੋ ਕਰਦੇ ਹਾਂ ਉਹ ਚੰਗਾ, ਇਹ ਦਾਅਵੇਦਾਰੀ ਕਰਕੇ ਲੋਕਾਂ ਨਾਲ ਲੜਦਿਆਂ ਭਿੜਦਿਆਂ ਬੰਦਾ ਆਪਣਾ ਇੰਨਾ ਕੀਮਤੀ ਜਨਮ ਬਤੀਤ ਕਰ ਦਿੰਦਾ, ਇਹਨੂੰ ਬਤੀਤ ਕਰਕੇ ਬਸਰ ਕਰ ਦਿੰਦਾ।
ਇੱਕ ਬਿਰਾਟਿਕਾ ਬਦਲੇ ਜਾਵੇ,
ਇਹ ਤਾਂ ਉਹ ਗੱਲ ਹੋਈ ਵੀ ਏਡਾ ਕੀਮਤੀ ਜਨਮ ਕੌਡੀ ਦੇ ਬਦਲੇ ਗਵਾ ਦਿੱਤਾ।
ਜੇ ਲਾਗੇ ਸਿਮਰਨ ਸਤਨਾਮ,
ਤੇ ਬਾਦਸ਼ਾਹ ਜਿਹੜੇ ਉਸ ਵਾਹਿਗੁਰੂ ਦਾ ਪਰਮੇਸ਼ਰ ਦਾ ਖੁਦਾ ਦਾ ਨਾਮ ਸਿਮਰਦੇ ਹਨ, ਉਹਦੇ ਨਾਮ ਨੂੰ ਜਪਦੇ ਹਨ।
ਸੀ ਲਾਹਾ ਲੈ ਗਏ ਨਿਜ ਧਾਮ,
ਉਹ ਲਾਹਾ ਲੈ ਜਾਂਦੇ ਆਪਣੇ ਘਰ, ਉਹ ਲਾਭ ਲੈ ਕੇ ਆਪਣੇ ਨਿਜ ਘਰ ਵਿੱਚ ਨਿਰੰਕਾਰ ਦੇ ਘਰ ਵਿੱਚ ਚਲੇ ਜਾਂਦੇ ਨੇ ਜਿਹੜੇ ਨਾਮ ਦਾ ਲਾਹਾ ਲੈਂਦੇ ਹਨ।
ਜਿਸ ਕੇ ਛੂਟ ਜਾਏ ਭਰਮ ਉਰਕਾ,
ਜਿਹਦੇ ਅੰਦਰੋਂ ਨਾਮ ਜਪਦਿਆਂ ਜਪਦਿਆਂ ਭਰਮ ਛੁੱਟ ਜਾਂਦਾ ਹੈ, ਜਿਹਦੇ ਹਿਰਦੇ ਚੋਂ ਭਰਮ ਦੀ ਨਿਰਵਿਰਤੀ ਹੋ ਜਾਂਦੀ ਹੈ।
ਤਿਸ ਕਹਿ ਕਿਆ ਹਿੰਦੂ ਕਿਆ ਤੁਰਕਾ,
ਉਹਦੇ ਸਾਹਮਣੇ ਕੀ ਹਿੰਦੂ ਤੇ ਕੀ ਤੁਰਕ, ਉਹਨੂੰ ਸਾਰੇ ਇੱਕੋ ਜਿਹੇ ਦਿਸਦੇ ਹੈ। ਉਹਨੂੰ ਸਾਰੇ ਆਜੜੀ ਨੂੰ ਪਤਾ ਹੁੰਦਾ ਵੀ ਇਹ ਭੇਡਾਂ ਵੱਖੋ ਵੱਖਰੀਆਂ, 500-700 ਭੇਡ ਪਈ ਹੋਵੇ ਨਾ ਆਜੜੀ ਨੂੰ, ਆਪਾਂ ਵੇਖਾਂਗੇ ਸਾਨੂੰ ਨੀ ਪਤਾ ਲੱਗਣਾ, ਉਹਨੂੰ ਕੱਲੀ ਕੱਲੀ ਦਾ ਪਤਾ ਹੁੰਦਾ, ਉਹਨੂੰ ਉਹਦਾ ਬੋਧ ਨੀ ਹੁੰਦਾ, ਉਹਨੂੰ ਕੱਲੇ ਕੱਲੇ ਦਾ ਪਤਾ ਵੀ ਕਿਹੜੀ ਭੇਡ ਹੈ, ਇਹਦੇ ਕਿੰਨੇ ਦੰਦ ਨੇ, ਉਹਨੇ ਨਾਂ ਤੱਕ ਵੀ ਰੱਖੇ ਹੁੰਦੇ ਉਹਦੇ। ਆਪਾਂ ਵੇਖਾਂਗੇ ਸਾਨੂੰ ਸਾਰੀਆਂ ਇੱਕੋ ਜਿਹੀਆਂ ਲੱਗਦੀਆਂ ਨੇ ਨਾ, ਵੱਖਰਾ ਵੱਖਰੀਆਂ ਤੇ ਨੀ ਲੱਗਦੀਆਂ। ਛੋਟੇ ਹੁੰਦੇ ਆ ਜਦੋਂ ਡੰਗਰ ਵੇਖਦੇ ਮੱਝਾਂ ਗਾਵਾਂ ਫਿਰਦੀਆਂ ਤੇ ਮਨ ਚ ਸੋਚਣਾ ਵੀ ਸਾਰੀਆਂ ਇੱਕੋ ਜਿਹੀਆਂ ਨੇ, ਪਛਾਣਦੇ ਕਿਵੇਂ ਹੋਣਗੇ, ਮੁੜ ਕੇ ਜਦੋਂ ਆਪ ਰੱਖੇ ਡੰਗਰ ਪਤਾ ਲੱਗ ਗਿਆ ਵੀ ਇਹ ਵੱਖਰੀ ਹੈ, ਇਹ ਮੱਝ ਵੱਖਰੀ ਹੈ, ਗਊ ਵੱਖਰੀ ਹੈ, ਵੀ ਸਾਰੀਆਂ ਇੱਕੋ ਜਿਹੀਆਂ ਨਹੀਂ ਹੁੰਦੀਆਂ। ਜਦੋਂ ਭਰਮ ਚਲਾ ਜਾਏ ਨਾ ਹਿਰਦੇ ਚੋਂ, ਉਦੋਂ ਫਿਰ ਇਹ ਬਿਰਤੀ ਬਣ ਜਾਂਦੀ, ਫਿਰ ਸਾਰੇ ਇੱਕੋ ਜਿਹੇ ਲੱਗਦੇ, ਭੇਦ ਨਜ਼ਰ ਹੀ ਨਹੀਂ ਆਉਂਦਾ ਕਿਸੇ ਚ, ਫਰਕ ਦਿਸਦਾ ਹੀ ਨੀਗਾ, ਉਹਨੂੰ ਨਹੀਂ ਦਿਸਦਾ ਵੀ ਇਹ ਵੈਰੀ ਹੈ, ਇਹ ਮਿੱਤਰ ਹੈ, ਇਹ ਹਿੰਦੂ ਹੈ ਕਿ ਮੁਸਲਮਾਨ ਹੈ, ਇਹ ਬ੍ਰਾਹਮਣ ਹੈ ਕਿ ਸ਼ੂਦਰ ਹੈ, ਉਹਨੂੰ ਸਾਰੇ ਇੱਕੋ ਜਿਹੇ ਰੱਬ ਦੇ ਬੰਦੇ ਹੀ ਦਿਸਦੇ ਆ, ਵੀ ਸਾਰੇ ਰੱਬ ਦੇ ਹੀ ਨੇ, ਉਹਨੇ ਬਣਾਏ ਆ, ਰੱਬ ਦੇ ਹੀ ਬੰਦੇ ਆ ਸਾਰੇ, ਕੁਦਰਤ ਦੇ ਬੰਦੇ ਆ। ਹਾਂਜੀ,
ਸਭ ਮੈਂ ਪੂਰਨ ਏਕ ਪਛਾਣੇ,
ਉਹ ਸਾਰਿਆਂ ਵਿੱਚ ਇੱਕੋ ਨੂੰ ਹੀ ਪੂਰਨ ਵੇਖਦੇ, ਇੱਕੋ ਰੱਬ ਨੂੰ ਹੀ ਸਾਰਿਆਂ ਚ ਵਿਆਪਕ ਵੇਖਦੇ।
ਜਥਾ ਗਗਨ ਵਿਆਪਕ ਜਗ ਜਾਣੇ,
ਜਿਵੇਂ ਆਕਾਸ਼ ਨੀ ਸਾਰਿਆਂ ਵਿੱਚ ਇੱਕੋ ਜਿਹਾ ਵਿਆਪਕ ਹੈ, ਸਰਬ ਥਾਵਾਂ ਤੇ ਹੈ।
ਸੱਤਾ ਚੇਤਨ ਕੀ ਸਭ ਪਾਏ,
ਇਸੇ ਤਰ੍ਹਾਂ ਚੇਤਨ ਬ੍ਰਹਮ ਦੀ ਸੱਤਾ ਸਾਰਿਆਂ ਨੂੰ ਪ੍ਰਾਪਤ ਹੈ, ਜਿੰਨੇ ਵੀ ਜੀਵ ਨੇ ਸਭ ਅੰਦਰ ਬ੍ਰਹਮ ਦੀ ਹੀ ਚੇਤਨਾ ਹੈ।
ਇੱਕ ਸਮਈ ਸਭ ਪਰੇ ਲਖਾਏ,
ਉਹਨੂੰ ਫਿਰ ਜਿਹਦੇ ਅੰਦਰ ਭਰਮ ਨਹੀਂ ਨਾ ਰਹਿੰਦਾ ਭਜਨ ਕਰਦਿਆਂ, ਉਹਨੂੰ ਸਾਰਿਆਂ ਵਿੱਚ ਇੱਕ ਸਮਾਨ ਉਹ ਬ੍ਰਹਮ ਹੀ ਦਿਸਦਾ, ਉਹ ਚੇਤਨ ਹੀ ਸਾਰਿਆਂ ਵਿੱਚ ਉਹਨੂੰ ਵਿਆਪਕ ਦਿਸਦਾ।
ਜਿਨੋ ਦੇ ਹੰਤਾ ਦਿੜ ਧਾਰੀ,
ਪਰ ਹਾਂ ਜਿਹੜੇ ਸਰੀਰ ਨਾਲ ਹੀ ਜੁੜੇ ਨੇ, ਆਤਮਾ ਨਾਲ ਨਹੀਂ ਜੁੜੇ, ਜਿਨ੍ਹਾਂ ਨੇ ਸਰੀਰ ਦੀ ਦ੍ਰਿੜ ਹੰਤਾ ਤਨ ਹੰਤਾ ਆਪਣੇ ਅੰਦਰ ਧਾਰਨ ਕੀਤੀ ਹੋਈ ਹੈ,
ਤੇ ਦਾਵੇ ਬਾਂਦੇ ਭਰਮ ਪਾਰੀ,
ਉਹ ਫਿਰ ਦਾਵੇ ਹੀ ਕਰਦੇ ਰਹਿ ਜਾਂਦੇ ਭਰਮ ਚ, ਅਸੀਂ ਚੰਗੇ ਦੂਜੇ ਕਹਿੰਦੇ ਅਸੀਂ ਚੰਗੇ, ਕਿਉਂਕਿ ਤਨ ਹੰਤਾ ਦਾ ਜਿਹੜਾ ਇਹ ਦ੍ਰਿੜ ਅਭਿਆਸ ਹੈ ਨਾ, ਇਹ ਕਈ ਜਨਮਾਂ ਦਾ, ਏਦਾਂ ਹੀ ਥੋੜੀ ਇੱਕੋ ਜਨਮ ਚ ਕਈ ਵਾਰੀ ਥੋੜੇ ਸਮੇਂ ਚ ਥੋੜੀ ਆਦਤ ਬਣ ਗਈ ਹੈ ਨਾ ਵੀ ਮੈਂ ਸਰੀਰ ਹਾਂ ਮੈਂ ਸਰੀਰ ਹਾਂ, ਇਹ ਸਰੀਰ ਦੇ ਵਿੱਚ ਵਰਤਦੇ ਹਾਂ ਕਈ ਯੁੱਗ ਬੀਤ ਗਏ ਨੇ ਸਾਨੂੰ, ਤੇ ਹੁਣ ਆਪਣੇ ਆਪ ਨੂੰ ਮੰਨਦੇ ਹੀ ਸਰੀਰ ਹਾਂ ਅਸੀਂ, ਜਦੋਂ ਕੋਈ ਪੁੱਛੇ ਝੱਟ ਸਾਡੇ ਸਰੀਰ ਵੱਲ ਹੀ ਸਾਡਾ ਧਿਆਨ ਜਾਂਦਾ, ਆਤਮਾ ਤਾਂ ਸਾਨੂੰ ਦਿਸਦੀ ਨਹੀਂ ਆਪਣੇ ਅੰਦਰ, ਤਨ ਹੰਤਾ ਹੀ ਦ੍ਰਿੜ ਹੈ ਨਾ, ਜਿਹੜੀ ਆਦਤ ਬਹੁਤ ਲੰਮੇ ਸਮੇਂ ਦੀ ਚੱਲਦੀ ਹੋਵੇ ਕਿਵੇਂ ਛੋਟੇ ਹੋਣ, ਇੱਥੇ ਤਾਂ ਕੋਈ ਦੋ ਚਾਰ ਮਹੀਨੇ ਆਪਾਂ ਕੋਈ ਕੰਮ ਲਗਾਤਾਰ ਕਰਨ ਲੱਗ ਪਈਏ ਸਾਨੂੰ ਉਹਦੀ ਆਦਤ ਬਣ ਜਾਂਦੀ। ਕੋਈ ਵੀ ਆਦਤ ਪਕਾਉਣ ਲਈ 40 ਦਿਨ ਹੁੰਦੇ ਹੈ। 40 ਦਿਨ ਕੋਈ ਵੀ ਕੰਮ ਤੁਸੀਂ ਨਿਰੰਤਰ ਕਰ ਲਓ, 41ਵੇਂ ਦਿਨ ਬਦੋ ਬਦੀ ਕਰਨ ਨੂੰ ਦਿਲ ਕਰੇਗਾ। ਸਾਡਾ ਇਹ ਸਰੀਰ ਕੁਦਰਤ ਨੇ ਬਣਾਇਆ ਹੀ ਇੱਦਾਂ ਦਾ। 40 ਦਿਨ ਕੋਈ ਚੀਜ਼ ਇੱਕ ਟਾਈਮ ਤੇ ਫਿਕਸ ਖਾਣੀ ਸ਼ੁਰੂ ਕਰ ਦਿਓ, 41ਵੇਂ ਦਿਨ ਨਾ ਖਾਓਗੇ, ਇੱਦਾਂ ਜਾਪੇਗਾ ਖਬਰੇ ਕਿੰਨੀ ਕੁ ਐਨਰਜੀ ਘਟ ਗਈ। ਤੋ ਇਸੇ ਕਰਕੇ ਮਹਾਂਪੁਰਖ ਪੁਰਾਣੇ ਸਮਿਆਂ 'ਚ 40 ਦਿਨਾਂ ਦੀ ਗੱਲ ਕਰਦੇ ਵੀ 40 ਦਿਨ ਭਜਨ ਕਰ ਲਓ, 40 ਦਿਨ ਜਾਪ ਕਰ ਲਓ, ਵੀ 41ਵੇਂ ਦਿਨ ਆਦਤ ਬਣ ਜੇ। ਉਹਦਾ ਹੋਰ ਕੋਈ ਇਹ ਮਤਲਬ ਨਹੀਂ ਸੀ ਵੀ 40ਏ ਨਾਲ ਕੁਝ ਹੋਰ ਗੱਲ ਹੋ ਜਾਣ, ਆਦਤ ਬਣਾਉਣ ਲਈ। 40 ਦਿਨ ਤੁਸੀਂ ਗੁਰਦੁਆਰੇ ਆਉਣਾ ਸ਼ੁਰੂ ਕਰ ਦਿਓ, ਕਥਾ ਸੁਣਨ ਲੱਗ ਪਓ, 41ਵੇਂ ਦਿਨ ਤੁਹਾਡਾ ਘਰ ਦਿਲ ਹੀ ਨਹੀਂ ਲੱਗਣਾ। 40 ਤਾਂ ਬਹੁਤ ਜ਼ਿਆਦਾ, ਤੁਸੀਂ 5-7 ਦਿਨ 10 ਦਿਨ ਹੀ ਲਗਾਤਾਰ ਕਥਾ ਸੁਣਨ ਲੱਗ ਪਵੋ ਤੇ 11ਵੇਂ 12ਵੇਂ ਦਿਨ ਮਨ 'ਚ ਆਉਣਾ ਵੀ ਅੱਜ ਕਥਾ ਨਹੀਂ ਸੁਣੀ, ਅੱਜ ਕੀਰਤਨ ਨਹੀਂ ਸੁਣਿਆ, ਅੱਜ ਗੁਰਦੁਆਰੇ ਨਹੀਂ ਗਏ। ਤੋ ਇਹ ਆਦਤ ਬਣ ਗਈ ਜਿਹੜੀ, ਹੁਣ ਸਾਨੂੰ ਆਦਤ ਬਣੀ ਆ, ਅਸੀਂ ਸਰੀਰ ਹੀ ਮੰਨਿਆ ਆਪਣੇ ਆਪ ਨੂੰ। ਕਈ ਜਨਮ ਬੀਤ ਗਏ ਨੇ ਵੀ ਮੈਂ ਸਰੀਰ ਹਾਂ, ਤਾਂ ਹੀ ਤਾਂ ਜਨਮ ਮਿਲੀ ਜਾਂਦੇ ਆ। ਜਿਸ ਦਿਨ ਇਹ ਸਮਝ ਆ ਗਈ ਵੀ ਮੈਂ ਸਰੀਰ ਨਹੀਂ ਮੈਂ ਆਤਮਾ ਆ, ਉਹਦਿਨ ਜਨਮ ਹੋਣਾ ਹੀ ਨਹੀਂ ਅੱਗੇ। ਫਿਰ ਉਹ ਬੀਜ ਜਿਹੜਾ ਨਾ ਉਹ ਭੁੰਨਿਆ ਜਾਣਾ, ਭੁੰਨਿਆ ਬੀਜ ਉੱਗਦਾ ਹੀ ਨਹੀਂ ਗਾ। ਤੇ ਜੇ ਬੀਜ ਨਹੀਂ ਭੁੰਨਿਆ ਤੇ ਉਹ ਉੱਗਿਆ ਹੀ ਜਾਣਾ, ਫਿਰ ਜਿੰਨਾ ਫਿਰ ਦੁਬਾਰਾ ਉੱਗੀ ਜਾਣਾ, ਫਿਰ ਜਨਮ ਮਿਲੀ ਜਾਣਾ। ਮਹਾਰਾਜ ਜੀ ਕਹਿੰਦੇ ਤਨ ਹੰਤਾ ਦਾ ਜਿਹੜਾ ਅਭਿਆਸ ਹੈ ਨਾ ਦ੍ਰਿੜ ਹੋਇਆ ਹੋਇਆ ਸਾਡੇ ਅੰਦਰ, ਇਹ ਜਦੋਂ ਛੁੱਟੇਗਾ ਤਾਂ ਬ੍ਰਹਮ ਦਿਸੇਗਾ ਸਾਰਿਆਂ 'ਚ। ਇਹ ਛੁੱਟਦਾ ਨਹੀਂ ਤੇ ਬੰਦਾ ਦਾਵਾ ਕਰੀ ਜਾਂਦਾ ਮੈਂ ਚੰਗਾ, ਦੂਜਾ ਕਹਿੰਦਾ ਅਸੀਂ ਚੰਗੇ, ਤੀਜਾ ਕਹਿੰਦਾ ਅਸੀਂ ਚੰਗੇ। ਹਾਂਜੀ,
ਹਲਤ ਨਹੀਂ ਸੁੱਖ ਪਲਤ ਨਟ ਹੋਈ।
ਇੱਦਾਂ ਦੇ ਜਿਹੜੇ ਲੋਕ ਨੇ ਜਿਹੜੇ ਤਨ ਨਾਲ ਹੀ ਜੁੜੇ ਨੇ, ਮਹਾਰਾਜ ਜੀ ਕਹਿੰਦੇ ਬਾਦਸ਼ਾਹ ਉਹਨਾਂ ਨੂੰ ਨਾ ਇਸ ਲੋਕ ਵਿੱਚ ਸੁੱਖ ਮਿਲਦਾ ਤੇ ਨਾ ਅੱਗੇ ਪ੍ਰਲੋਕ ਵਿੱਚ ਢੋਈ ਮਿਲਦੀ ਹੈ।
ਪ੍ਰਭ ਤੇ ਸਦਾ ਦੁਹਾਗਣ ਸੋਈ।
ਉਸ ਰੱਬ ਤੋਂ ਸਦਾ ਟੁੱਟ ਕੇ ਹੀ ਰਹਿੰਦੇ ਆ, ਉਹਨਾਂ ਨੂੰ ਦੁਹਾਗਣ ਹੀ ਕਿਹਾ ਜਾਂਦਾ।
ਨੈ ਤਨ ਹੰਤਾ ਹੋਤ ਨਾ ਦਾਵੇ।
ਇਹਨਾਂ ਅੰਦਰ ਤਨ ਹੰਤਾ ਹੀ ਨਹੀਂ, ਜਿਹੜੇ ਕਹਿੰਦੇ ਅਸੀਂ ਸਰੀਰ ਹਾਂ ਹੀ ਨਹੀਂ, ਹਾਂ ਹੀ ਆਤਮਾ, ਉਹ ਫਿਰ ਦਾਵਾ ਹੀ ਨਹੀਂ ਕਰਦੇ। ਉਹ ਕਹਿੰਦੇ ਦਾਵਾ ਕਾਹਦਾ ਕਰਨਾ ਜਦੋਂ ਸਭ ਪਾਸੇ ਬ੍ਰਹਮ ਹੀ ਬ੍ਰਹਮ ਹੈ, ਤੇ ਫਿਰ ਦਾਵਾ ਕਿਸ ਗੱਲ ਦਾ ਕਰਨਾ।
ਤਨ ਬਿਨ ਆਪਣ ਰੂਪ ਲਖ ਪਾਵੇ।
ਤਨ ਤੋਂ ਬਿਨਾਂ ਆਤਮਾ ਹੀ ਮੰਨਦੇ, ਆਪਣੇ ਸਰੂਪ ਨੂੰ ਆਤਮਾ ਹੀ ਕਰਕੇ ਜਾਣਦੇ।
ਹਲਤ ਮਾ ਸੁਖ ਪਲ ਤੇ ਆਨੰਦੇ।
ਇਸ ਲੋਕ ਵਿੱਚ ਵੀ ਸੁਖੀ ਹੋ ਜਾਂਦੇ ਨੇ, ਅੱਗੇ ਪਰਲੋਕ ਵਿੱਚ ਵੀ ਆਨੰਦਿਤ ਹੋ ਜਾਂਦੇ ਹਨ।
ਸੋ ਪ੍ਰਭ ਪਤੀ ਕੀ ਪ੍ਰਿਆ ਬਿਲੰਦੇ।
ਉਸ ਪ੍ਰਭੂ ਦੇ ਰੱਬ ਦੇ ਪਿਆਰੇ ਬਣ ਜਾਂਦੇ ਹਨ।
ਛੁੱਟਬੋ ਨੈ ਜਾਣੇ ਨਾਰੇ ਅੰਦਾ।
ਅੰਨਾ ਬੰਦਾ ਛੁੱਟਣਾ ਨਹੀਂ ਜਾਣਦਾ।
ਦਾਵੇ ਬੰਧਨ ਤੇ ਲੈ ਬੰਦਾ।
ਉਹ ਦਾਵੇ ਬੰਨੀ ਜਾਂਦਾ, ਸਾਡਾ ਮਜ਼ਹਬ ਚੰਗਾ ਅਸੀਂ ਚੰਗੇ, ਉਸੇ ਦਾਵੇ ਵਿੱਚ ਲੜ ਭਿੜ ਕੇ ਸਮਾਂ ਬਤੀਤ ਕਰ ਦਿੰਦੇ ਨੇ।
ਤਨ ਹੰਤਾ ਕੇ ਬਿਨਾ ਵਿਸਾਰੇ।
ਕਹਿੰਦੇ ਤਨ ਹੰਗਤਾ ਨੂੰ ਵਿਸਾਰੇ ਬਿਨਾ, ਸਰੀਰ ਦੀ ਜਿਹੜੀ ਹੰਗਤਾ ਹੈ ਇਹਨੂੰ ਵਿਸਾਰੇ ਬਿਨਾ।
ਨੈ ਪ੍ਰਭ ਪਾਇਤ ਅਪਰੇ ਅਪਾਰੇ।
ਅਪਰ ਅਪਾਰ ਜਿਹੜਾ ਵਾਹਿਗੁਰੂ ਹੈ, ਪਰਮੇਸ਼ਰ ਹੈ, ਉਹਦੇ ਸਰੂਪ ਦੀ ਪ੍ਰਾਪਤੀ ਨਹੀਂ ਹੁੰਦੀ।
ਯਾ ਤੇ ਸੁਣੋ ਸ਼ਾ ਤਨ ਮਾਨ।
ਇਸ ਕਰਕੇ ਬਾਦਸ਼ਾਹ ਸੁਣ ਲੈ ਇਸ ਗੱਲ ਨੂੰ, ਜਿਹੜਾ ਇਹ ਸਰੀਰ ਦਾ ਮਾਣ ਹੈ, ਅਭਿਮਾਨ ਹੈ।
ਇਸ ਕੇ ਤਿਆਗਣ ਤੇ ਦੁੱਖ ਹਾਨ।
ਇਸ ਮਾਣ ਨੂੰ ਤਿਆਗਣ ਨਾਲ ਹੀ ਤੂੰ ਸੁਖੀ ਹੋਣਾ, ਇਸ ਤਨ ਦੇ ਅਭਿਮਾਨ ਨੂੰ ਤਿਆਗ ਕੇ ਹੀ ਸੁਖੀ ਹੋਈਦਾ।
ਜਬ ਤਨ ਹੰਤਾ ਭਈ ਬਿਨਾਸ਼।
ਜਦੋਂ ਇਹ ਤਨ ਹੰਤਾ ਬਿਨਸ ਜਾਏਗੀ,
ਤਬ ਦਾਵੇ ਬੰਧਨ ਕਿਤੇ ਆਸ।
ਦਾਵਾ ਬੰਨਣ ਦੀ ਆਸ ਹੀ ਨਹੀਂ ਰਹਿੰਦੀ, ਫਿਰ ਤਾਂ ਇਹ ਭਲੇ ਬੁਰੇ ਵਾਲੀ ਬਿਰਤੀ ਨਹੀਂ ਰਹਿ ਜਾਂਦੀ।
ਸੁਣ ਹਜ਼ਰਤ ਨੇ ਰਿਦੇ ਵਿਚਾਰਾ।
ਜਦੋਂ ਸਾਹਿਬ ਜੀ ਦੇ ਬਚਨ ਬਾਦਸ਼ਾਹ ਨੇ ਸੁਣੇ ਤੇ ਵਿਚਾਰੇ,
ਨਿਓ ਬੇਸ ਇੱਕ ਬਾਹਰ ਧਾਰਾ।
ਬਸ ਬਾਹਰੋਂ ਹੀ ਨਵਾਂ ਬੇਸ ਇਹਨਾਂ ਨੇ ਧਾਰਨ ਕੀਤਾ।
ਪ੍ਰਥਮ ਗੁਰੂ ਕੇ ਮਤ ਸਮ ਮਤ।
ਪਰ ਅੰਦਰਲਾ ਮਤ ਇਹਨਾਂ ਦਾ ਪਹਿਲੇ ਗੁਰੂ ਵਾਲਾ ਹੀ ਹੈ, ਪਹਿਲੇ ਸਾਹਿਬਾਂ ਵਾਲਾ ਹੀ ਹੈ।
ਨਿਸ਼ਚਾ ਏਕ ਰੀਤ ਹੀ ਚਿਤ।
ਇਹਨਾਂ ਦਾ ਇੱਕੋ ਹੀ ਨਿਸ਼ਚਾ ਹੈ, ਇੱਕੋ ਹੀ ਮਰਿਆਦਾ ਹੈ।
ਧੰਨ ਪੀਰ ਜੀ ਬਾਕ ਬਖਾਨਾ
ਬਾਦਸ਼ਾਹ ਬੋਲਿਆ ਕਹਿੰਦਾ ਪੀਰ ਜੀ ਤੁਸੀਂ ਧਨ ਹੋ
ਸ਼੍ਰੀ ਨਾਨਕ ਕੇ ਹੋ ਤੁਮ ਥਾਨਾ
ਤੁਸੀਂ ਗੁਰੂ ਨਾਨਕ ਸਾਹਿਬ ਦਾ ਛੇਵਾਂ ਰੂਪ ਹੋ ਅੱਜ ਮੈਨੂੰ ਨਿਸ਼ਚਾ ਹੋ ਗਿਆ
ਜਿਨ ਕੋ ਸੁਜਸ ਚੰਦ ਸਮਚਾਰੂ
ਐਸੇ ਗੁਰੂ ਨਾਨਕ ਸਾਹਿਬ ਜਿਨ੍ਹਾਂ ਦਾ ਚੰਦਰਮਾ ਜੈਸਾ ਸੁਜਸ ਪ੍ਰਗਟ ਹੈ ਸੰਸਾਰ ਵਿਚ
ਹਿੰਦੂ ਤੁਰਕ ਸਭ ਕਰਤੇ ਉਚਾਰੂ
ਹਿੰਦੂ ਵੀ ਕਰਦੇ ਉਹਨਾਂ ਦੀ ਵਡਿਆਈ ਤੇ ਮੁਸਲਮਾਨ ਵੀ ਉਹਨਾਂ ਨੂੰ ਪੀਰਾਨ ਪੀਰ ਕਹਿ ਕੇ ਸਜਦਾ ਕਰਦੇ ਨੇ
ਇਮ ਕਹਿ ਅਰਪਿਓ ਦਰਬ ਹਜ਼ਾਰਾ
ਏਦਾਂ ਕਹਿ ਕੇ ਹਜ਼ਾਰ ਰੁਪਈਆ ਬਾਦਸ਼ਾਹ ਨੇ ਗੁਰਦੇਵ ਨੂੰ ਭੇਟਾ ਕੀਤਾ
ਕਰੀ ਪੇਟ ਉਰ ਸ਼ਰਧਾ ਧਾਰਾ
ਮਨ ਚ ਸ਼ਰਧਾ ਧਾਰਨ ਕੀਤੀ
ਸੋ ਜੇਠੇ ਨੇ ਲੀਨ ਉਠਾਏ
ਆਇਆ ਜੇਠੇ ਭਾਈ ਜੇਠਾ ਜੀ ਨੇ ਚੁੱਕ ਲਈ
ਰੰਗ ਸ਼ਾਹ ਸੰਗ ਤੇ ਅਰਖਾਏ
ਬਾਦਸ਼ਾਹ ਨਾਲ ਪਹਿਲੀ ਮੁਲਾਕਾਤ ਬੜੇ ਪ੍ਰੇਮ ਭਾਵ ਚ ਸੁਹਿਰਦ ਭਾਵ ਵਿਚ ਹੋਈ
ਦੋਹਰਾ ਖੁਸ਼ੀ ਕਰੋ ਨਿਜ ਪੀਰ ਜੀ ਸਭ ਸਥਾਨ ਨਿਜ ਜਾਨ
ਬਾਦਸ਼ਾਹ ਨੇ ਬੇਨਤੀ ਕੀਤੀ ਮਹਾਰਾਜ ਖੁਸ਼ੀਆਂ ਰੱਖਿਓ ਇਹ ਸਾਰਾ ਥਾਂ ਦਿੱਲੀ ਜਿੰਨਾ ਵੀ ਇਹ ਧਰਤੀ ਤੁਹਾਡੀ ਹੈ
ਦਿਓ ਦਰਸ਼ਨ ਕੋ ਦਿਨ ਇਆਂ ਮਮ ਇਚ ਪੂਰਨ ਠਾਨ
ਮਹਾਰਾਜ ਜੀ ਹਾਲੇ ਜਾਇਓ ਨਾ ਕੋਈ ਦਿਨ ਇੱਥੇ ਹੀ ਠਹਿਰੋ ਜਿੱਥੇ ਤੁਹਾਡਾ ਚਿੱਤ ਕਰੇ ਆਪਣੀ ਮਰਜ਼ੀ ਨਾਲ ਵਿਚਰੋ ਤੇ ਮੈਨੂੰ ਦਰਸ਼ਨ ਦੇ ਕੇ ਕਿਰਤਾਰਥ ਕਰੋ ਗਰੀਬਨ ਬਾਜ ਪਾਤਸ਼ਾਹ ਦਿੱਲੀ ਚ ਕੁਝ ਸਮੇਂ ਲਈ ਟਿਕੇ ਨੇ ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਚ ਸਰਵਣ ਕਰੋਗੇ ਗੁਰੂ ਪਾਤਸ਼ਾਹ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖੇਮਾ